ਗੱਲ ਵਿੱਚ ਰਸ ਨਹੀਂ ਕੋਈ ਨਹੀਂ ਸੁਣੇਗਾ, ਕਿਸੇ ਕਰਮ ਵਿੱਚ ਰਸ ਨਹੀਂ ਉਹ ਕੋਈ ਨਹੀਂ ਕਰੇਗਾ, ਸੰਗੀਤ ਵਿੱਚ ਰਸ ਨਹੀਂ ਅਕਸਰ ਐਸਾ ਵੇਖਿਆ, ਤਾਲ ਵੀ ਕਿਸੇ ਦਾ ਪੂਰਾ, ਉਹਦਾ ਰੂਹ ਅਵਰੋਹ ਠੀਕ ਹੈ, ਉਹ ਸਾਰੀ ਮਰਿਆਦਾ ਬਾਕੀ ਪੂਰੀ ਕਰ ਰਿਹਾ, ਪਰ ਜੇ ਰਸ ਨਹੀਂ ਤੇ ਉਹ ਕਾਬਲੇ ਸੁਨੀਦ ਨਹੀਂ, ਕੋਈ ਸੁਣਨ ਵਾਸਤੇ ਤਿਆਰ ਨਹੀਂ। ਜੀਵਨ ਵਿੱਚ ਹਰ ਕਰਮ ਦਾ ਰਸ ਚਾਹੀਦਾ ਹੈ। ਸਾਹਿਬ ਕਹਿੰਦੇ ਨੇ ਵਿਦਿਆ ਹੋਵੇ ਤੇ ਉਹ ਵੀ ਰਸ ਪੈਦਾ ਕਰੋ। ਜੇ ਰਸ ਨਹੀਂ ਵਿਦਿਆ ਨੇ ਬਣਾਇਆ, ਐਸੀ ਵਿਦਿਆ ਜੀਵਨ ਵਿੱਚ ਸਫਲ ਨਹੀਂ, ਪਰਮਾਤਮਾ ਦੇ ਨੇੜੇ ਨਹੀਂ ਕਰ ਸਕੇਗੀ। ਅੱਜ ਜਿਨ੍ਹਾਂ ਸਲੋਕਾਂ ਦੀ ਵਿਆਖਿਆ ਕਰ ਰਹੇ ਹਾਂ, ਉਹਨਾਂ ਵਿੱਚ ਵਿਦਿਆ ਦੇ ਬਾਰੇ ਸਾਹਿਬਾਂ ਨੇ ਇਸ ਵਿਚਾਰ ਦਿੱਤੇ ਨੇ। ਕਹਿੰਦੇ ਨੇ ਵਿਦਿਆ ਦਾ ਮਕਸਦ ਵੀ ਇਹ ਹੈ ਕਿ ਵਿਦਿਆ ਰੋਸ਼ਨੀ ਬਣ ਕੇ ਮਨੁੱਖ ਨੂੰ ਖੂਹ ਵਿੱਚ ਡਿੱਗਣ ਤੋਂ ਬਚਾਏ, ਮਨੁੱਖ ਜੀਵਨ ਦੀ ਸੇਧ ਲੈ ਕੇ ਚੱਲ ਸਕੇ। ਵਿਚਾਰ ਆਰੰਭ ਕਰੀਏ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜ। ਹਰੀ ਖੁਦ ਅੰਮ੍ਰਿਤ ਹੈ, ਉਸਦਾ ਨਾਮ ਅੰਮ੍ਰਿਤ ਹੈ, ਇਹ ਅੰਮ੍ਰਿਤ ਰੂਪੀ ਭਗਤੀ ਦਾ ਇੱਕ ਭੰਡਾਰ ਹੈ। ਤੇ ਹੈ ਕਿੱਥੇ ਭੰਡਾਰ? ਗੁਰ ਸਤਿਗੁਰ ਪਾਸੇ ਰਾਮ ਰਾਜ, ਗੁਰੂ ਦੇ ਪਾਸ, ਸਤਿਗੁਰੂ ਦੇ ਪਾਸ ਅੰਮ੍ਰਿਤ ਦਾ ਭੰਡਾਰ ਹੈ। ਜਿਵੇਂ ਕਿ ਅਸੀਂ ਰਹਿਰਾਸ ਵਿੱਚ ਸ਼ਬਦ ਪੜ੍ਹਦੇ ਹਾਂ, ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਇਹ ਭਗਤੀ ਦੇ ਭੰਡਾਰ, ਭਗਤ ਭੰਡਾਰ ਗੁਰ ਨਾਨਕ ਕੋ ਸੌਂਪੈ ਸਿਰ ਲੇਖਾ ਮੂਲ ਨਾ ਲਇਆ। ਇਹ ਭਗਤੀ ਦੇ ਭੰਡਾਰ ਹਨ, ਗੁਰ ਸਤਿਗੁਰ ਸੱਚਾ ਸ਼ਾਹ ਹੈ ਸੁਖ ਦੇ ਹਰ ਰਾਸੇ। ਸ਼ਾਹ ਉਹ ਹੁੰਦਾ ਜਿਸ ਦੇ ਪਾਸ ਬਹੁਤ ਸੌਦਾ ਹੋਵੇ ਤੇ ਅੱਗੋਂ ਵਣਜਾਰੇ ਲੈ ਜਾਣ, ਉਹ ਜਾ ਕੇ ਵੇਚਣ। ਗੁਰੂ ਸਤਿਗੁਰੂ ਸੱਚਾ ਸ਼ਾਹ ਹੈ, ਮਾਲਕ ਹੈ। ਸੁੱਖ ਨੂੰ ਹਰੀ ਰੂਪੀ ਰਾਸ, ਹਰੀ ਰੂਪੀ ਸੌਦਾ ਸਤਿਗੁਰੂ ਦਿੰਦਾ ਹੈ। ਤਨ ਤਨ ਵਣਜਾਰਾ ਵਣਜ ਹੈ, ਤਨ ਹੈ ਉਹ ਵਣਜਾਰਾ, ਜਿਹੜਾ ਗੁਰੂ ਪਾਸੋਂ ਸੁੱਖ ਉਹ ਸੌਦਾ ਲੈਂਦਾ ਹੈ, ਉਹਦਾ ਵਪਾਰ ਵੀ ਤਨ ਹੈ, ਉਹ ਵਣਜਾਰਾ ਵੀ ਤਨ ਹੈ। ਗੁਰੂ ਸ਼ਾਹ ਸਬਾਦਸ਼ਾਹ ਬਾਸ, ਗੁਰੂ ਸ਼ਾਹ ਨੂੰ ਲੋਕ ਤਨ ਤਨ ਕਹਿੰਦੇ ਹਨ, ਸ਼ਾਬਾਸ਼ ਦੇ ਹੱਕਦਾਰ ਹੈ ਸਤਿਗੁਰੂ। ਸਿੱਖ ਨੇ ਸ਼ਬਦ ਸੁਣਿਆ, ਇਹ ਗੁਰੂ ਸ਼ਾਹ ਪਾਸੋਂ ਦਾਤ ਲੈ ਲਈ, ਫਿਰ ਅੱਗੇ ਜਾ ਕੇ ਥਾਂ ਥਾਂ ਸੁਣਾਇਆ। ਕਈ ਵਾਰ ਮਨ ਚ ਸੋਚ ਆਉਂਦੀ ਆ, ਜੇ ਸਤਿਗੁਰੂ ਦੇ ਹੁਕਮ ਨੇ ਉਹ ਹੀ ਅਸੀਂ ਪੂਰੇ ਨਹੀਂ ਕਰਦਾ। ਪਹਿਲੀ ਗੱਲ ਇਹ ਕਿ ਸਿੱਖ ਜਿਹੜਾ ਹੈ ਆਪ ਜਪੇ, ਆਪ ਕਿੰਨਾ ਕੁ ਜਪਦੇ ਹਾਂ, ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਅੱਗੇ ਤੇਰੀ ਹੋਰ ਜ਼ਿੰਮੇਵਾਰੀ ਹੈ, ਫਰਜ਼ ਹੈ। ਇਹ ਕੀ ਹੈ? ਜਮ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਗਰਾ ਨਾਮ ਜਪਾਵੇ, ਹੋਰਨਾ ਨੂੰ ਵੀ ਜਪਾਵੇ। ਟੁੱਟਿਆ ਹੋਇਆ ਨੇ ਜੋੜੇ, ਗੁਰੂ ਸਾਹਿਬ ਨੂੰ ਸ਼ਾਬਾਸ ਹੈ ਕਿ ਸਿੱਖ ਵੀ ਜਿਹੜੇ ਨੇ ਧਨ ਨੇ, ਜੋ ਗੁਰੂ ਪਾਸੋਂ ਸੁਣ ਕੇ ਅੱਗੇ ਪ੍ਰਚਾਰ ਕਰਦੇ ਹਨ, ਅੱਗੇ ਪਹੁੰਚਾਉਂਦੇ ਹਨ। ਜਨ ਨਾਨਕ ਗੁਰ ਕਿੰਨੀ ਪਾਇਆ, ਸਭ ਕਹਿੰਦੇ ਨੇ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ, ਉਹਨਾਂ ਨੇ ਗੁਰੂ ਪਾਇਆ ਹੈ, ਜਿਨ ਫਿਰ ਲਿਖਤ ਲਿਲਾਟ ਲਿਖਾ ਸੇ। ਸੁੱਖੀ ਵਿੱਚ ਘਾਲਣਾ ਬਹੁਤ ਘਾਲਣੀ ਪੈਂਦੀ ਹੈ, ਕਾਲ ਤੋਂ ਬਗੈਰ, ਟਹਿਲ ਤੋਂ ਬਗੈਰ ਮਹਿਲ ਦੀ ਪ੍ਰਾਪਤੀ ਨਹੀਂ। ਮਿਹਨਤ ਕਰਨੀ ਹੈ ਤੇ ਮਿਹਰ ਤੱਕ ਪਹੁੰਚਣਾ ਹੈ, ਲੇਕਿਨ ਕਿਤੇ ਗੁਮਾਨ ਨਾ ਹੋ ਜਾਏ। ਇੱਕ ਧੁਰੋ ਹੀ ਭਾਈ ਤੇਰੇ ਮੱਥੇ ਦੇ ਭਾਗ ਚੰਗੇ, ਜਿਸ ਦੇ ਮੱਥੇ ਦੇ ਲਿਲਾਟ ਕਹਿੰਦੇ ਨੇ ਮੱਥੇ ਨੂੰ, ਮੱਥੇ ਤੇ ਲਿਖਤ ਹੈ, ਧੁਰ ਤੋਂ ਹੀ ਲਿਖੀ ਹੋਈ ਲਿਖਤ ਹੈ, ਉਹਨਾਂ ਨੂੰ ਗੁਰੂ ਪ੍ਰਾਪਤ ਹੋਇਆ ਹੈ। ਸਲੋਕ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਪੜ ਪੜ ਗੱਡੀ ਲੱਭੀਆਂ, ਪੜ ਪੜ ਭਰੀਆਂ ਸਾਥ, ਕਹਿੰਦੇ ਨੇ ਇੰਨਾ ਪੜ ਲਿਆ ਜਾਏ, ਜੇਕਰ ਭਗਤੀ ਪ੍ਰਾਪਤ ਨਹੀਂ ਹੋਈ, ਗੁਰੂ ਪ੍ਰਾਪਤ ਨਹੀਂ ਹੋਇਆ, ਤੇ ਬੰਦਾ ਇਲਮ ਪੜੀ ਗਿਆ। ਬੜਾ ਚਾਅ ਸ਼ੌਕ ਹੈ ਕਈਆਂ ਨੂੰ ਇਲਮ ਪੜਨ ਦਾ, ਹੋਰ ਕਿਤਾਬਾਂ ਪੜ੍ਹ ਲਈਏ, ਹੋਰ ਜ਼ਿਆਦਾ ਪੜ੍ਹੀਏ, ਵੱਧ ਤੋਂ ਵੱਧ ਕੁਛ ਯਾਦ ਕਰ ਲਈਏ, ਚੰਗੀ ਗੱਲ ਹੈ। ਵਿਦਿਆ ਪੜ੍ਹਨੀ ਚਾਹੀਦੀ ਹੈ। ਵਿਦਿਆ ਵਹੀਨ ਮਨੁੱਖ ਨੂੰ ਤੇ ਪਸ਼ੂ ਦੇ ਤੁਲ ਕਿਹਾ, ਤੇ ਪਸ਼ੂ ਵਿੱਚ ਤੇ ਉਸ ਬੰਦੇ 'ਚ ਕੋਈ ਅੰਤਰ ਨਹੀਂ ਜਿਸਨੇ ਵਿਦਿਆ ਨਹੀਂ ਪੜ੍ਹੀ। ਪਰ ਵਿਦਿਆ ਦਾ ਨਾਲ ਇੱਕ ਮਕਸਦ ਸਾਹਿਬਾਂ ਦੱਸਿਆ, ਵਿਦਿਆ ਵਿਚਾਰੀ ਤਾਂ, ਵਿਦਿਆ ਦਾ ਇਹ ਵਿਚਾਰੀ ਤਾਂ ਬਣਿਆ ਪਰ ਉਪਕਾਰ, ਜੇ ਪਰਉਪਕਾਰੀ ਹੈ ਤੇ ਵਿਦਿਆ ਦਾ ਵਿਚਾਰ ਤਾਂ ਹੋਇਆ, ਜੇ ਪਰਉਪਕਾਰ ਨਹੀਂ ਕੀਤਾ ਫਿਰ ਤੇ ਵਿਦਿਆ ਦੇ ਬਾਰੇ ਐਸਾ ਵੀ ਕਿਹਾ। ਸਿਆਣੇ ਕਹਿੰਦੇ ਨੇ ਕਿ ਜਿਹੜਾ ਬੰਦਾ ਵਿਦਿਆ ਤੇ ਪੜ੍ਹਿਆ, ਇਲਮ ਬੇਸਤਰ ਕੇ ਸਵਾਨੀ, ਇਲਮ ਬੜਾ ਚੰਗਾ ਹੈ, ਬਹੁਤ ਇਲਮ ਬੰਦਾ ਪੜ੍ਹਿਆ ਹੋਵੇ, ਕਹਿੰਦੇ ਨੇ ਗਰ ਨਾ ਹੋ ਅਮਲ ਤੋਂ ਲੇਸ ਨਾ ਦਾਨੀ, ਜਿਸ ਅਮਲ ਨੇ ਕੀਤਾ ਤੇ ਨਾ ਪੜਿਆ ਵਰਗਾ, ਉਹ ਮੂਰਖਾਂ ਵਾਲੀ ਗੱਲ ਹੈ, ਨਾਦਾਨ ਹੈ, ਬੇਸਮਝ ਹੈ, ਨਾ ਮੁਹੱਕਕ ਬਵਦ ਨਦਾਨਸ਼ਮੰਦ, ਨਾ ਤੇ ਬੰਦਾ ਦਾਨਸ਼ਮੰਦ ਬਣ ਸਕਿਆ, ਔਰ ਨਾ ਇਲਮ ਪੜ ਕੇ ਕੋਈ ਬਹੁਤ ਵਧੀਆ ਦਲੀਲ ਦੇਣ ਵਾਲਾ ਬਣ ਸਕਿਆ। ਕਹਿੰਦੇ ਨੇ ਚਾਰ ਪਾਏ ਬਰੂਏ ਕਿਤਾਬੇ ਚੰਦ, ਇੰਝ ਸਮਝੋ ਚੌਂ ਪੈਰਾਂ ਵਾਲੇ ਕਿਸੇ ਪਸ਼ੂ ਉੱਤੇ ਚਾਰ ਚੰਦ ਕਿਤਾਬਾਂ ਲੱਗੀਆਂ ਹੋਈਆਂ ਨੇ। ਕਬੀਰ ਸਾਹਿਬ ਜੀ ਨੇ ਵੀ ਐਸਾ ਬਚਨ ਕਿਹਾ, ਵੇਦ ਪੁਰਾਣ ਪੜ੍ਹੇ ਤੋਂ ਕਿਆ ਗੁਣ, ਵੇਦ ਪੜ੍ਹੇ ਦਾ ਤੇ ਪੁਰਾਣ ਪੜ੍ਹੇ ਦਾ ਕੀ ਗੁਣ ਹੋਇਆ, ਕੀ ਲਾਭ ਹੋਇਆ, ਕੀ ਫਾਇਦਾ ਹੋਇਆ? ਹਰ ਚੰਦਨ ਜਸ ਭਾਰਾ, ਹਰ ਕਹਿੰਦੇ ਨੇ ਗਧੇ ਨੂੰ, ਚੰਦਨ ਬੜੀ ਸੁਗੰਧੀ ਵਾਲੀ ਲੱਕੜੀ ਉਂਝੀ ਹੈ ਕਿ ਜਿਵੇਂ ਕਿਸੇ ਗਧੇ ਦੇ ਉੱਤੇ ਚੰਦਨ ਲੱਭਿਆ ਹੋਇਆ। ਇੱਕ ਮਹਾਨ ਵਿਦਵਾਨ ਪੰਡਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਚ ਆਇਆ, ਮਨ ਚ ਖਿਆਲ ਸੀ ਮੈਂ ਜਗਤ ਜਿੱਤਣਾ, ਕੋਈ ਵਿਦਵਾਨ ਮੇਰੇ ਸਾਹਮਣੇ ਨਹੀਂ ਅੜੇਗਾ, ਹਰ ਇੱਕ ਹਾਰੇਗਾ। ਇਸ ਕਿਤਾਬਾਂ ਉਠਾਂ ਤੇ ਲੱਦੀਆਂ ਨੇ, ਬੜੀਆਂ ਕੀਮਤੀ ਜਿਹੜੀਆਂ ਨੇ ਆਪਣੇ ਸਿਰ ਤੇ ਚੁੱਕੀਆਂ ਨੇ। ਆ ਕੇ ਕਹਿਣ ਲੱਗਾ ਜੀ ਮੈਨੂੰ ਸਿੱਖੀ ਦੇ ਸਿਧਾਂਤ ਦੱਸੋ। ਸਾਹਿਬਾਂ ਵੇਖਿਆ, ਕਹਿਣ ਲੱਗੇ ਪਹਿਲੇ ਪੰਡ ਸਿਰ ਤੋਂ ਲਾਓ, ਜਲ ਪਾਣੀ ਛਕੋ, ਥਾਂ ਧੋਵੋ, ਫਿਰ ਗੱਲ ਕਰਨੀ ਆ। ਤੁਸੀਂ ਇੰਨਾ ਭਾਰ ਕਿਉਂ ਚੁੱਕੇ ਹੋ? ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਜੀ ਜਰਾ ਸਮਝਾਓ, ਤੁਸੀਂ ਵੀ ਗੁਰੂ ਘਰ ਦੇ ਵਿਦਵਾਨ ਹੋ, ਪੰਡਿਤ ਹੋ, ਇਹ ਪੰਡਿਤ ਜੀ ਆਏ ਨੇ, ਇਹ ਸਿੱਖ ਕਿਵੇਂ ਬਣਦੇ ਨੇ, ਇਹਨੂੰ ਸਮਝਾਓ ਤੇ ਕਹਿੰਦਾ ਸੀ ਦੱਸਣਗੇ ਸਿੱਖ ਕਿਹੜਾ ਕਿਹੜਾ ਵੇਦ ਪੜ੍ਹ ਕੇ ਬਣਦੇ ਨੇ, ਸਿੱਖ ਕਿਹੜਾ ਗ੍ਰੰਥ ਪੜ੍ਹ ਕੇ ਬਣਦਾ, ਕਿੰਨੀਆਂ ਕਿਤਾਬਾਂ ਪੜ੍ਹੇ ਤੇ ਸਿੱਖ ਬਣਦਾ। ਭਾਈ ਜੀ ਨੇ ਗੱਲ ਹੀ ਹੋਰ ਕਰ ਦਿੱਤੀ, ਕਹਿਣ ਲੱਗੇ ਜਿਉਂਦੇ ਜੀ ਤੇ ਨਹੀਂ ਬਣ ਸਕਦਾ, ਜਿਹੜਾ ਮਰ ਜਾਏ ਸਿੱਖ ਬਣਦਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੌ ਹੋਵਣਾ, ਗੋਲਾ ਮੁੱਲ ਫਰੀਦ ਸਾਰੇ ਜੋਵਣਾ, ਨਾ ਤੇ ਸੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਹਿਣ ਲੱਗੀ ਪੰਡਿਤ ਜੀ ਮੁਰਦੇ ਵਰਗਾ ਸਬਰ ਚਾਹੀਦਾ, ਜਿਵੇਂ ਮੁਰਦਾ ਨਾ ਭੋਜਨ ਮੰਗੇ, ਨਾ ਪਾਣੀ ਮੰਗੇ, ਨਾ ਬਿਸਤਰਾ ਮੰਗੇ, ਨਾ وہ عزت نہ بےزتی کا فرق جتھے پیا پیا اسی طرح سکھ نو جتھے گرو بٹھا دے وے جڑا مردے ورگا صدقی ہووے او سکھ بن سکدا ہے جڑا اپنا آپا جناوے او سکھ نہیں بن سکدا اج اس نے ساری کتاباں پاسے سٹیاں کہن لگا اے عقل تے اج تک آئی نہیں دھرمی بننے واسطے ہومے مارنی سی کہ ودیا نے ہومے نہ ماری میری تے ہومے ود گئی خیر گرو نانک دیو کہندے نے اتنا پڑھ لیا جائے پڑھ پڑھ گڈی لگیاں گڈیاں لد لیاں جان گڈیاں پر جان کتاباں نال او کتاباں پڑھ لیاں ہون یاد ہو گئیاں ہون پڑھ پڑھ پھریے ساتھ جویں مردے نو دفن کر دئیدا ہے کتاباں بیکار ہو جان کہ ہن انہاں دی لوڑ کوئی نہیں رہ گئی ہن انہاں نوں کی کراں پرانیاں ہو گئیاں پھٹیاں پئیاں نے پڑھ پڑھ کے تے کچھ توئے دفن کر دئیے انہاں نوں وڈا تویا بھر جائے پڑھ پڑھ بیڑی پائی ہے پر کچھ بندے ایسے نے جڑے کہندے نے بندے نوں جل پرواہ کرو کتاباں نوں وہ کہندے نے جلاؤ نا جل پرواہ کر دیو بیڑی بھر لئی جائے تو چلو انہاں نوں جل پرواہ کر دئیے پڑ پڑ گڈیے ساتھ کہندے نے کافلے بھر لے جان ساتھ دا ارتھ ہے کافلا کافلے لبے جان انیاں کتاباں ہون کھات دا ارتھ ہے ٹویا وڈا کھات ٹویا پٹ کے بھر دیتا جائے پھر سرون کرنا پڑ پڑ گڈی لگی ہے گڈیاں لد لئیاں جان پڑ پڑ بھریے ساتھ کافلے ساتھ بھر لے جان ہر بندے دے کول کتاباں ہی کتاباں ہون جنے قافلے وچ ہون پڑھ پڑھ بیڑی پائی ہے پڑھ پڑھ کے بیڑی بھر لئی جائے انیاں کتاباں ہون پڑھ پڑھ گڈیے کھات پڑھ پڑھ کے گڈیے دبا دئیے ٹوئے دے وچ انہاں وڈا کھاتا بھر جائے پڑھیے جیتے برس برس جنے جیون دے سال نے ہر سال ہی بندہ پڑھ دیاں گزار دے وے پڑھیے جیتے ماس ماس دار سا مہینہ جن مہینے نے وہ بھی بندہ پڑھتا رہے پڑھیے جیتی آر جا پڑھیے جیتے ساس جنی عمرہ ہے پڑھتے رہیے پھر کہہ دیتا جن سواس نے سارے سواس بندہ پڑھتا رہے یہ جنہ پڑھیا ہے نانک لکھ ہے اس گل اور ہوم میں چکھنا چاس اور تو ہومے وچ چکھا مارن والی گل ہے جے کر لکھے تو گل پئی ہے نا ایک ہے وہ کیڑی ہے اس کی گل پرماتما کی گل ایک نام کی گل ایک پرماتما کی گل جی وہ جیون نہیں آئی تو بندے نے کی جانے کچھ بھی نہیں جانے منکھ نے سب کچھ جان لیا پر جی اس نو نہیں جانے اپنے آپ نو نہیں جانے ایسے بندے کی ودیا کا کی فائدہ راون چار وید پڑھیا جاتی کا برہمن سی راکش نو جڑا آخیا وہ کرما کر کے آخیا کہ ایسا نہیں سی کہ انہوں سنگ لگے سن براہمن جاتی کا براہمن کیوں ادا چھ شاستر کا گیا تھا یہی دس سرس اس سے منے گئے نے اور بانی اس کے بارے کہ ہے لنکا گڑھ سونے کا بھیا مورکھ راون کیا لے گیا ودوان بڑے بڑے سنسار کے ہو گزرے جنہوں نے بڑی ودیا پڑھی لیکن انہوں نے مورخ کیوں آخیا گیا پڑھیا مورخ آخی ہے جس لب لوگ اہنکارا اصل گل سمجھن والی ہے تو ایک بندہ جب کرم کرتا ہے نا تو کرم گیان سے آدھارت نہیں کرتا کرم سبھا انسار کر جانا تو سبھا بندے کا کی ہے پھر ایسا ویسے ہے کہ بندہ ارے پتی ہے پر سبھا بڑا سنجوس ہے سبھا امیر نہیں بن سکیا تن پاس آ گیا پر سبھا جڑا سی وہ کلیف رہ گیا سبھا غریب رہ گیا ہوں پیسے تو کول نے پر جب ورتن کا سمے آتا ہے سبھا انسار چلتا نہیں ایسے ایسے تلوان بندے ویسے نے بچے اڑائی جا رہے ہیں آپ بچارے بوریاں بچا کے سو گے چنگا بستر بھی نصیب نہیں کارن کی ہے کہ کرم جڑا سبھا انسار کرتا ہے ایک بندے دی شکل دیوتیاں ورگی ہے لیکن کرم جڑے نے پشوؤں ورگے نے کیونکہ کرم جنو کرتا ہے سبھا اگے آ جا گرو جڑا گیان دینا اس نال صرف جانکاری نہیں ودتی گرو سبھا تبدیل کرتا گرو کا کرم ہے کہ جڑا سڈے پشو پن ہے اس نو مکا دے انسانیت جگا دے گرو پشو پن مکاندا ہے ਇੱਕ ਬੜੀ ਸੁੰਦਰ ਘਟਨਾ ਘਟੀ ਕਰਤਾਰਪੁਰ ਵਿੱਚ। ਗੁਰੂ ਨਾਨਕ ਦੇਵ ਜੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉੱਥੇ ਰਹੇ। ਇੱਕ ਬੜਾ ਵਿਦਵਾਨ ਪੰਡਿਤ, ਸੰਸਕ੍ਰਿਤ ਦਾ ਮਹਾਨ ਵਿਦਵਾਨ ਆਇਆ, ਬੈਠਾ, ਸਿੱਖਾਂ ਨਾਲ ਬੋਲੇ, ਗੱਲਬਾਤ ਕਰੇ। ਇਹ ਵਿਦਵਾਨਾਂ ਨੂੰ ਇਹ ਆਦਤ ਬਣ ਜਾਂਦੀ ਹੈ, ਦੂਸਰੇ ਤੇ ਮੈਂ ਆਪਣਾ ਪ੍ਰਭਾਵ ਪਾਵਾਂ ਕਿ ਮੈਂ ਬੜਾ ਵਿਦਵਾਨ ਹਾਂ। ਸਿੱਖ ਸੰਗਤ ਵਿੱਚ ਪੜਿਆ ਕੋਈ ਨਹੀਂ ਸੀ, ਪੇਂਡੂ ਬੰਦੇ, ਪਿੰਡਾਂ ਚ ਰਹਿਣ ਵਾਲੇ, ਸਿੱਖੀ ਪਿੰਡਾਂ ਤੋਂ ਸ਼ੁਰੂ ਹੋਈ ਹੈ, ਸ਼ਹਿਰਾਂ ਵੱਲ ਬਾਅਦ ਵਿੱਚ ਆਈ ਹੈ, ਪਹਿਲੋਂ ਆਰੰਭ ਜਿਹੜਾ ਉਹ ਪਿੰਡਾਂ ਤੋਂ ਹੀ ਹੋਇਆ। ਹੁਣ ਜੇ ਤਲਵੰਡੀ ਰਾਏ ਭੋਏ ਦੀ, ਉਹ ਵੀ ਪਿੰਡ ਕਰਤਾਰਪੁਰ, ਛੋਟਾ ਜਿਹਾ ਡੇਰਾ ਰਾਵੀ ਦੇ ਕਿਨਾਰੇ ਵਸਾਇਆ, ਖੰਡੂਰ ਸਾਹਿਬ ਅਜੇ ਵੀ ਪਿੰਡ, ਗੋਇੰਦਵਾਲ ਇੱਕ ਮਾਮੂਲੀ ਪਿੰਡ, ਇਹਨਾਂ ਪਿੰਡਾਂ ਤੋਂ ਸਿੱਖੀ ਦਾ ਆਰੰਭ ਹੋਇਆ, ਫਿਰ ਸ਼ਹਿਰਾਂ ਵਾਲੇ ਪਾਸੇ ਆਏ। ਉਹ ਬੋਲੇ ਸੰਸਕ੍ਰਿਤ ਤੇ ਕੋਈ ਇਹਨੂੰ ਜਵਾਬ ਨਾ ਦੇਵੇ ਤੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ, ਸਾਹਿਬ ਜੀ ਮੈਂ ਤੁਹਾਨੂੰ ਦੱਸਾਂ, ਇਹ ਜਿੰਨੇ ਤੁਸੀਂ ਇਕੱਠੇ ਕੀਤੇ ਨੇ ਨਾ ਧਰਮਸ਼ਾਲਾ ਵਿੱਚ, ਇਹਨਾਂ ਵਿੱਚੋਂ ਵਿਦਵਾਨ ਤੇ ਕੋਈ ਨਹੀਂ, ਸਾਰੇ ਪਸ਼ੂ ਇਕੱਠੇ ਕੀਤੇ, ਇਹ ਤੇ ਵਿਹਲੇ ਸਾਂਝ ਜਿਵੇਂ ਹੁੰਦੇ ਨੇ ਇੰਜ ਸਿਰ ਰਹੇ ਨੇ। ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਪੰਡਿਤ ਜੀ ਨੇ ਜੋ ਤੁਹਾਡੇ ਬਾਰੇ ਕਿਹਾ ਸੁਣ ਲਓ, ਕਹਿੰਦੇ ਨੇ ਵਿਹਲੇ ਸਾਂਝ ਫਿਰਦੇ ਕਰਨ, ਤੇ ਸਿੱਖਾਂ ਨੂੰ ਹੱਸ ਛੱਡਿਆ। ਗੁਰਦੇਵ ਕਹਿਣ ਲੱਗੇ, ਪੰਡਿਤ ਜੀ ਤੁਸੀਂ ਮਹਾਨ ਵਿਦਵਾਨ ਹੋ ਤੇ ਤੁਹਾਡੀ ਸੰਗਤ ਤੋਂ ਕੁਛ ਫਾਇਦਾ ਹੋਵੇਗਾ, ਇੱਥੇ ਥੋੜਾ ਚਿਰ ਅਟਕੋ। ਜਦੋਂ ਅਟਕੇ ਵਰਤਾਵਾ ਵੇਖਿਆ ਤੇ ਕਹਿਣ ਲੱਗਾ, ਬੇਸ਼ੱਕ ਇਹ ਵਿਦਵਾਨ ਉਦੋਂ ਨਹੀਂ ਪਰ ਇਹਨਾਂ ਦਾ ਸੁਭਾਅ ਬੜਾ ਚੰਗਾ ਹੈ। ਹੁਣ ਇੱਕ ਬੰਦਾ ਸੰਤੋਖ ਬਾਰੇ ਵਿਦਿਆ ਬੜੀ ਜਾਣਦਾ ਪਰ ਸੰਤੋਖੀ ਨਹੀਂ, ਫਾਇਦਾ ਕੀ ਹੈ? ਪ੍ਰੇਮ ਦੇ ਬਾਰੇ, ਪ੍ਰੇਮ ਦੇ ਵਿਸ਼ੇ ਤੇ ਲਿਖ ਸਕਦਾ, ਬੋਲ ਸਕਦਾ ਪਰ ਪ੍ਰੇਮੀ ਕੋਈ ਨਹੀਂ। ਪਰਉਪਕਾਰ ਬਾਰੇ ਕਹਿ ਬਹੁਤ ਕੁਛ ਸਕਦਾ ਪਰ ਪਰਉਪਕਾਰੀ ਨਹੀਂ। ਨਾਮ ਦੇ ਬਾਰੇ ਕਹਿੰਦਾ ਬਹੁਤ ਕੁਛ ਹੈ ਲੇਕਿਨ ਨਾਮ ਨਹੀਂ ਜਪਦਾ, ਉਹਦਾ ਆਖਿਆ ਹੋਇਆ ਕਿਸੇ ਵੀ ਕੰਮ ਨਹੀਂ, ਗੁਰਮਤ ਵਿੱਚ ਕੋਈ ਪ੍ਰਵਾਨ ਨਹੀਂ। ਕਹਿਣ ਲੱਗਾ, ਬੰਦੇ ਹੈਣ ਚੰਗੇ। ਕਹਿਣ ਲੱਗਾ, ਸਾਹਿਬ ਜੀ ਮੈਨੂੰ ਭਰੋਸਾ ਪਿਆ ਜਿਹੜੇ ਤੁਹਾਡੇ ਡੇਰੇ ਰਹਿੰਦੇ ਨੇ ਇਹ ਅਸਲ ਇਨਸਾਨ ਨੇ। ਥੋੜਾ ਦਿਨ ਹੋਰ ਅਟਕਿਆ ਤੇ ਫਿਰ ਕਹਿਣ ਲੱਗਾ ਜੀ ਇਹ ਤੇ ਮੈਨੂੰ ਦੇਵਤੇ ਜਾਪਦੇ ਨੇ। ਫਿਰ ਜਦੋਂ ਵਰਤਨ ਵਿਵਹਾਰ ਬਾਬਾ ਬੁੱਢਾ ਸਾਹਿਬ ਵਰਗੇ ਸਿੱਖਾਂ ਦਾ ਵੇਖਿਆ, ਕਹਿਣ ਲੱਗਾ ਮਹਾਰਾਜ ਇਹ ਤੇ ਮੈਨੂੰ ਰੱਬ ਦਾ ਰੂਪ ਜਾਪਦੇ ਨੇ, ਇਹਨਾਂ ਦੇ ਦੀਦਾਰ ਤੇ ਰੱਬ ਦੇ ਦੀਦਾਰ ਨੇ। ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਤੁਹਾਨੂੰ ਜੀਵਨ ਦੇ ਦਰਸ਼ਨ ਹੀ ਨਹੀਂ ਸੁਣ ਹੋਏ, ਤੁਸੀਂ ਕਿਤਾਬਾਂ ਜ਼ਰੂਰ ਪੜ੍ਹੀਆਂ ਤੇ ਅਜੇ ਤੱਕ ਪਸ਼ੂ ਪਣ ਅੰਦਰ ਮੌਜੂਦ ਸੀ, ਤੁਸੀਂ ਇੱਥੇ ਆਏ ਤੁਹਾਨੂੰ ਪਸ਼ੂ ਨਜ਼ਰ ਆ। ਕਿਤਾਬਾਂ ਨੇ ਤੇ ਕੁਝ ਨਾ ਸਵਾਰਿਆ, ਸੰਗਤ ਦੀ ਬਰਕਤ ਨਾਲ ਐਸਾ ਹੋਇਆ ਕਿ ਤੁਸੀਂ ਆਪ ਇਨਸਾਨ ਬਣ ਗਏ ਤੇ ਤੁਹਾਨੂੰ ਇਨਸਾਨ ਨਜ਼ਰ ਆਏ। ਇਹ ਸਾਜ ਸੰਗਤ ਦੀ ਬਰਕਤ ਹੈ, ਗੁਰੂ ਘਰ ਦੀ ਬਖਸ਼ਿਸ਼ ਹੈ। ਅੱਜ ਤੁਸੀਂ ਦੇਵਤੇ ਤੋਂ ਅੱਗੇ ਲੰਘ ਕੇ ਰੱਬ ਦਾ ਰੂਪ ਬਣ ਗਏ, ਹੁਣ ਤੁਹਾਨੂੰ ਸਾਰੇ ਰੱਬ ਨਜ਼ਰ ਆਉਣ ਲੱਗ ਪਿਆ। ਔਰ ਉਸ ਨੇ ਸੰਗਤ ਦੇ ਵਿੱਚ ਹੀ ਜੋੜੇ ਝਾੜਨੇ ਸ਼ੁਰੂ ਕਰ ਦਿੱਤੇ। ਸੰਗਤ ਦੇ ਵਿੱਚ ਰਹਿ ਕੇ ਉਸ ਨੇ ਜੋੜੇ ਝਾੜੇ, ਲੰਗਰ ਦੀ ਸੇਵਾ ਕੀਤੀ, ਜੋ ਜੋ ਸੇਵਾ ਮਿਲੀ, ਕਹਿਣ ਲੱਗਾ ਪਾਤਸ਼ਾਹ ਜੋ ਮੈਨੂੰ ਸਤ ਸੰਗਤ ਵਿੱਚੋਂ ਮਿਲਿਆ ਇਹ ਮੈਨੂੰ ਵਿਦਿਆ ਪੜਿਆ ਨਹੀਂ ਮਿਲਿਆ। ਕਬੀਰ ਸਾਹਿਬ ਜੀ ਨੇ ਵੀ ਐਸਾ ਕਿਹਾ, ਕਬੀਰ ਮੈਂ ਜਾਣੇ ਪੜਦੇ ਭਲੇ, ਪੜਦੇ ਸੋ ਫਲ ਜੋਗ। ਮੈਂ ਸਮਝਿਆ ਸੀ ਵਿਦਿਆ ਪੜ੍ਹਨੀ ਬੜੀ ਚੰਗੀ ਗੱਲ ਹੈ ਪਰ ਮੈਂ ਵੇਖਿਆ ਇਹਦੇ ਨਾਲੋਂ ਵੀ ਰੱਬ ਨਾਲ ਜੁੜਨਾ ਬਹੁਤ ਚੰਗਾ। ਕਹਿੰਦੇ ਨੇ ਭਗਤ ਨਾ ਛੱਡੋ ਲੋਕ ਰਾਮ ਕੀ ਭਾਵੇਂ ਨਿੰਦੋ ਲੋਕ। ਇਹ ਧਿਆਨ ਵਿੱਚ ਰੱਖਣਾ ਚਾਹੀਦਾ, ਸਤਿਗੁਰੂ ਆਪ ਵਿਦਿਆ ਪੜ੍ਹੇ, ਪਰਚੀਨ ਪੜ੍ਹੇ, ਸੰਸਕ੍ਰਿਤ ਪੜ੍ਹੇ, ਇਸ ਵੇਲੇ ਮੌਜੂਦਾ ਵਿਦਿਆ ਜੋ ਮਿਲ ਸਕਦੀ ਸੀ ਉਹ ਪੜ੍ਹੇ। ਗੁਰੂ ਕਲਗੀਧਰ ਜੀ ਨੇ ਇਹ ਹੁਕਮ ਕੀਤਾ ਸੀ ਕੋਈ ਸਿੱਖ ਅਨਪੜ੍ਹ ਨਹੀਂ ਰਹਿਣਾ ਚਾਹੀਦਾ, ਵਿਦਿਆ ਪੜ੍ਹਨੀ ਚਾਹੀਦੀ ਹੈ, ਵੱਧ ਤੋਂ ਵੱਧ ਪੜ੍ਹੋ। ਇੱਥੇ ਤੱਕ ਪੰਜਾਂ ਸਿੱਖਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਸਾਰੀਆਂ ਦੇ ਵੇਸ਼ ਵਿੱਚ ਉਹਨਾਂ ਬਨਾਰਸ ਭੇਜ ਦਿੱਤਾ। ਉਹ ਪੰਜ ਸਿੱਖ ਉੱਥੋਂ ਸੰਸਕ੍ਰਿਤ ਪੜ੍ਹ ਕੇ ਆਏ। ਵੱਡੇ ਵੱਡੇ ਕਵੀ ਜਿਹੜੇ 52 ਕਵੀ ਕਿਉਂ ਰੱਖੇ ਸਨ? ਸਿਰਫ ਇਸੇ ਲਈ ਸੰਗਤਾਂ ਵਿੱਚ ਵਿਦਿਆ ਦਾ ਪ੍ਰਚਾਰ ਹੋਵੇ, ਵਿਦਿਆ ਹੋਣੀ ਚਾਹੀਦੀ ਹੈ। ਜੇ ਵਿਦਿਆ ਨਾ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਨੇ ਜਿਹੜੇ ਫਾਰਸੀ ਵਿੱਚ ਨੇ, ਉਹ ਤੇ ਉਚਾਰਨੀ ਉਹਨਾਂ ਦਾ ਸਿੱਧ ਨਹੀਂ ਹੋ ਸਕਦਾ। ਇੱਕ ਬੰਦਾ ਪੜ੍ਹੀ ਜਾਏ ਜਨ ਸਰ ਪਦਰ ਬਰਾਦਰਾ, ਇੱਕ ਅਰਥ ਨਹੀਂ ਬਣੇਗਾ। ਉਹਨੂੰ ਪੜ੍ਹੇਗਾ ਜਨ, ਪਰ ਚਿੰਨ ਦਾ ਸ਼ਬਦ ਦਾ ਅਰਥ ਹੁੰਦਾ ਇਸਤਰੀ। ਜਨ ਇਸਰ ਪਦਰ ਬਿਰਾਦਰਾਂ ਸਨੇਸ਼ ਦਸ ਸੰਗੀਰ, آخر بےسم کسن دارد سبد تکبیر ایسے اچارن جڑے نے جب تک نہ پڑھیں گے پتہ نہیں لگنا جے دیو جی کا پتا جہے بندے نے سنسکرت تھوڑی بہت بھی نہیں آؤں وہ تو اچارن سیٹ نہیں ہو سکے گا پرماد پرش منتن ست یاد بھاو رتن پرمد بچن پرکرتی پرن جد چنت سرب گتن وہ تھوڑا پڑھیا ہوئے گا تو تھی اچارن صحیح ہو سکن گے کیونکہ نہیں ہو سکن گے ودیا تو پڑھنی ہے صاحب جی کہندے نے پر ودیا الٹ پاسے نہ لے جا بھائی ویر سنگھ جی نے ایک بڑا سندر بچن لکھے آ کہندے نے سر کچکول بنا ہاتھ لیتا پڑھیا دوارے پریا میں سر نے کاسا بنایا تھپڑ بنایا تو پڑھیا کھیل گیا منگ منگ کے تک اس پائے تین تم اس نے پڑھیا کوئی گل کتوں سیکھی کوئی کتوں دماغ بھر لیا پڑھیا ویس افریا سا میں جانا پنڈت ہویا یہ دماغ پڑیا وے سے آفریا سرجا سا میں بڑا ودوان بن گیا پنڈت بن گیا کسی نے پیر زمین تے میرا اچیا ہو ہو تریا ایک دن یہ کچکول لے گیا مرشد مورے کرے یہ دماغ ایک دن میں لے گیا تو گرو دے سامنے رکھیا کہ میں بہت وڈا ودوان انہیں پتا کی کیتا کہنے لگے سب جھوٹ اکٹھی کی تیرا تے انبھو ہے ہی کوئی نہیں جھوٹ جھوٹ کر اس آیا خالی سارا کریا مل مل کے پھر سوتا اس نے میل علم دی لائی ویکو ایک کچکو لچکیا قبل وانگ پھر پڑیا یہ ایسی گل نہ ہوں بھائی نند لال ورگیا نو لنگر چ پانڈے نہ مانجنے پہنگے اسی لیے مانجے کہ میرا علم نہیں علم جہاں مارگ وکھاؤں پر چلیا جانا اس کی بخش نال علم روشنی ہے اس ہور ڈنگ نال سمجھیے یہ ایسی بریک بات ہے جن سمجھنے لی بڑی اکاگرتا چاہیے روشنی ہے ودیا تو روشنی کی کر دی ہے روشنی وکھاندی ہے تو اگے کی ہے جی پھر بھی کچھ چھال مارنی چاہے تو روشنی پڑ دی چاہیے مارنی ہے مار دے گی روشنی صرف وکھاندی ہے ودیا جڑی ہے وکھاندی ہے پر گرو گرو کرپا کر کے بانہ تو بھی پڑ لینا بانہ پکڑ گر کڈیا کوئی اتریا پار پاگ ودیا تک نہ بندہ اٹک جائے اس تو اگے ہے گرو کی رحمت نہیں تو محلہ پہلا لکھ لکھ پڑھیا چیتا کڑیا کہ جنا لکھدا گیا لکھ لکھ کے پڑھیا اُن زیادہ کڑیا تپ گیا کئی بار زیادہ پڑھن والے بندے تپتے بہت نے اس گل وچ تو کوئی شک نہیں جڑے دیش تن کر کے بہت سمپن نے کہ دن رات جڑے پڑھتے رہتے ہیں اتنے پاگلوں کی گنتی بڑھ گئی بہت زیادہ بڑھ گئی یو ایس اے پاگل بہت ملنے گا انگلینڈ پاگل بہت زیادہ مل جان گے یہ صحیح گل ہے جنہ بندہ زیادہ پڑھ گیا نا پڑھ کے بہت گیا پر ودیا نے ٹھیک طرح ورتن نہیں تھان نہ مل سکیا گرو کی رحمت نہ ملی پریمی نہ بن سکیا بہت تیرتھ بھویا چیتو لگا بڑے تیرتھاں تے چکر کٹ کے آیا انہیں تا واگ نو نو کیتا کوئی سجن ساڈے وچ بھی ایسے پیدا ہو گئے جی کتے ہو آئے نے نہ دو باری کتے دھارمک استھان سے تو پھر پوچھتے سرن کے میں تو ہو آیا تو گیا کہ نہیں گیا ایک سجن نے تو سلو کے کہہ دیتا بھائی میں تین واری ہوم کنٹ صاحب ہو آیا تو جہاں تے نہ گیا سارے نرکا نو جان حیران ہو گیا سن کے کمال ہے تین جان کا یہ پھل ملے تین یہ جان کا ادھکار مل گیا کہ تھی آخ باقی سارے نرکا نو کرے جان گے تھی جی مبارک ہے تو جا دوسرے نے گرو دیا گلا سنا گرو کے بچن سنا نہ یہ کہ سارے نرکا نو جان گے کہ میں سچ کھنڈ کا ادھکاری ہو گیا نہیں یہ بہت وڈی پل ہے بہت تیرتھ پویا کہ لویا واقعی جہے تیرتھ یاتری ہو جاتے ہیں نہ ایک بار ہنکاری بہت ہوگا نہیں تو سہبانی کیوں کہ نامن چلے تیرتھ من کھوتے تن چور ایک تھو لکھی ناتیا دو بھو چڑیے تو ہور جڑے پو کا ارتھ ہے ڈر ایک پاپ کا ڈر جہاں سی وہ لے گیا پر دو کا ہو زیادہ چڑھ گیا اسے اگے نالوں بھی زیادہ گناگار بن کے آ گیا اس بار ویسے سی ہر دوار تو اگے جان والے بندے وہ موڈیا پہ اس وہی چکی وہ گنگا کا جل وہ گنگا جلی نے ہوں گی ٹرین کسی کا ہاتھ لگ گیا وہ بندہ مرن مارن تک گیا یہ تیرا ہاتھ کیوں لگ گیا یہ پرشت ہو گیا مینو کہنا پیا سجنا
ਚਾਹੀ ਦਾ ਕਿ ਤੇਰੀ ਗੰਗਾ ਜਲੀ ਨੂੰ ਹੱਥ ਲੱਗਾ ਬੰਦਾ ਵੀ ਪਵਿੱਤਰ ਹੋ ਜਾਂਦਾ। ਗੰਗਾ ਕਾਹਦੀ ਹੈ ਜਿਹੜੀ ਕਿਸੇ ਦਾ ਹੱਥ ਲੱਗਣ ਨਾਲ ਹੀ ਭ੍ਰਿਸ਼ਟ ਹੋ ਜਾਏ। ਤੇਰੀ ਗੰਗਾ ਇੰਨੀ ਕਮਜ਼ੋਰ ਹੈ, ਪਾਣੀ ਇੰਨਾ ਕਮਜ਼ੋਰ ਹੈ ਕਿ ਕਿਸੇ ਦਾ ਹੱਥ ਲੱਗਣ ਨਾਲ ਘਟਿਆ ਜਾਏ, ਫਿਰ ਤੇ ਤੇਰਾ ਰੱਬ ਬੜਾ ਕਮਜ਼ੋਰ ਹੈ, ਤੇਰਾ ਧਰਮ ਬੜਾ ਕਮਜ਼ੋਰ ਹੈ। ਧਰਮ ਤੇ ਉਹ ਚਾਹੀਦਾ ਜਿਹੜਾ ਲੋਹੇ ਨੂੰ ਵੀ ਸੋਨਾ ਕਰ ਜਾਏ, ਧਰਮ ਤੇ ਉਹ ਚਾਹੀਦਾ ਜਿਹੜਾ ਭ੍ਰਿਸ਼ਟ ਨੂੰ ਵੀ ਪਵਿੱਤਰ ਕਰ ਜਾਏ, ਨਾ ਕਿ ਆਪ ਭ੍ਰਿਸ਼ਟ ਹੋ ਜਾਏ। ਇਹ ਧਰਮ ਕੀ ਹੈ? ਇਸ ਦੀ ਤੇ ਕੋਈ ਗੱਲ ਨਾ ਹੋਈ, ਬਹੁਤ ਤੀਰਥ ਗਵਿਆ ਤੇਤੋ ਲਵਿਆ, ਬਹੁਤ ਭੇਸ ਕੀਆ ਦੇਹੀ ਦੁੱਖ ਦੀਆ, ਬਹੁਤ ਭੇਸ ਬਣਾ ਲਿਆ, ਭੇਸ ਚੋਖਾ ਬਣਾ ਲਿਆ ਤੇ ਉਹ ਦੇਹ ਨੂੰ ਦੁੱਖ ਹੀ ਦਿੱਤਾ, ਕਿਉਂਕਿ ਭੇਸ ਦੇ ਵਿੱਚ ਦੁੱਖ ਤੋਂ ਬਗੈਰ ਹੋਰ ਕੀ ਹੈ। ਭੇਸ ਬਣਾਇਆ ਸਰੀਰ ਨੂੰ ਸਵਾ ਮੰਨ ਲੇ, ਹੁਣ ਸਵਾ ਮਲਣ ਨਾਲ ਕੀ ਹੈ? ਇਹਦੇ ਨਾਲ ਤੂੰ ਵਸਤਰ ਪਹਿਨਦਾ, ਸਵਾ ਮਲੀ ਤੇ ਲੋਕ ਸਤਿਕਾਰ ਕਰਨਗੇ, ਵੇਖੋ ਇਹਨੇ ਤਨ ਨੂੰ ਰਾਸ ਸਮਝਿਆ ਹੋਇਆ। ਸਾਹਿਬ ਕਹਿੰਦੇ ਨੇ ਸਮਝ ਲੈ, ਨਹੀਂ ਤੇ ਬਹੁਤ ਭੇਸ ਕੀ ਆ, ਦੇਹੀ ਦੁੱਖ ਦੀ ਆ, ਸਰੀਰ ਨੂੰ ਦੁੱਖ ਦਿੱਤਾ, ਸਹਿ ਵੀ ਆ ਆਪਣਾ ਕੀ ਆ, ਫੇਰ ਜਿੰਦ ਫਿਰ ਆਪਣਾ ਕੀਤਾ ਸਹਾਰ, ਜੋ ਕੀਤਾ ਤੂੰ ਇਹਨੂੰ ਦੁੱਖ ਦਿੱਤਾ ਤੇ ਆਪ ਦੁੱਖ ਪਾ, ਅੰਨ ਨਾ ਖਾਇਆ ਸਾਧ ਗਵਾ। ਇੱਕ ਬੰਦਾ ਕਹਿੰਦਾ ਜੀ ਮੈਂ ਅੰਨ ਨਹੀਂ ਖਾਂਦਾ, ਕਿਉਂ ਨਹੀਂ ਖਾਂਦਾ? ਰੱਬ ਨੇ ਬਣਾਇਆ ਤੈਨੂੰ ਪੇਟ ਵੀ ਲਾਇਆ, ਅੰਨ ਵੀ ਬਣਾਇਆ, ਨਹੀਂ ਖਾਂਦਾ ਤੇ ਸਿਰਫ ਇੰਨਾ ਸਵਾਦ ਗਵਾ ਲਿਆ, ਹੋਰ ਕੀ ਕੀਤਾ? ਬਹੁਤ ਦੁੱਖ ਪਾਇਆ, ਦੂਜਾ ਭਾਇਆ ਪ੍ਰਭੂ ਨੂੰ ਛੱਡ ਕੇ ਹੋਰ ਦੂਜਾ ਕੋਈ ਪਾ ਗਿਆ, ਉਸਨੇ ਬਹੁਤ ਜ਼ਿਆਦਾ ਦੁੱਖ ਪਾਇਆ ਹੈ। ਬਸਤਰ ਨਾ ਪਹਿਰੈ ਅਹਿਨ ਕਹਿਰੈ, ਬਸਤਰ ਨਹੀਂ ਪਹਿਨੇ, ਦਿਨ ਰਾਤ ਕਹਿਰ ਵਿੱਚ ਗਰਮੀ ਸਰਦੀ ਦੇ ਵਿੱਚ ਰਹਿੰਦਾ, ਮੋਨ ਵਜੀਤਾ ਕਿਉਂ ਜਾਗਿਆ ਗੁਰਬਿਨ ਸੀਤਾ, ਮੋਨ ਚੁੱਪ ਚੁੱਪ ਵਿੱਚ ਖੁਆਰ ਹੋ ਰਿਹਾ, ਗੁਰੂ ਤੋਂ ਬਗੈਰ ਸੁੱਤਾ ਹੋਇਆ ਕਿਵੇਂ ਜਾਗੋ? ਗੁਰਮਤ ਇਹ ਕਹਿੰਦੀ ਹੈ ਠੀਕ ਹੈ, ਬੋਲਣਾ ਚਾਹੀਦਾ ਜਦੋਂ ਜ਼ਰੂਰਤ ਪਵੇ, ਐਸਾ ਨਾ ਹੋਵੇ ਬੰਦਾ ਵਿਰਥਾ ਹੀ ਬੋਲੀ ਜਾਵੇ, ਨਹੀਂ ਲੋੜ ਅਨੁਸਾਰ ਬੋਲੇ। ਪਰ ਮੇਰੀ ਚੁੱਪ ਵੀ ਕੁਛ ਨੀ ਸਵਾਰੇਗੀ, ਸੰਤ ਮਿਲੇ ਕੁਛ ਸੁਣੀਏ ਸਹੀਆ। ਕਹਿੰਦੇ ਨੇ ਜਦੋਂ ਤੱਕ ਬੋਲਾਂਗੇ ਨਾ ਤੇ ਸਾਡੇ ਪੱਲੇ ਕੀ ਪਵੇਗਾ, ਬੋਲਣਾ ਚਾਹੀਦਾ। ਪਰ ਜਿਸ ਬੋਲਿਆ ਪੱਤ ਪਾਈਏ ਸੋ ਬੋਲਿਆ ਪ੍ਰਵਾਨ, ਜਿਸ ਬੋਲਣ ਨਾਲ ਇੱਜ਼ਤ ਮਿਲੇ, ਬਚਨ ਕਰ, ਜ਼ੁਬਾਨ ਰੱਬ ਨੇ ਇਸ ਲਈ ਦਿੱਤੀ ਹੈ, ਨਾ ਬੋਲਣਾ ਹੁੰਦਾ ਤੈਨੂੰ ਗੰਗਾ ਬਣਾ ਦਿੰਦਾ। ਹੁਣ ਜਿਹੜੇ ਮੋਨੀ ਨੇ ਇਹਨਾਂ ਨੂੰ ਧਿਆਨ ਨਾਲ ਵੇਖੋ, ਮੌਨ ਧਾਰਨ ਕਰ ਲਿਆ ਪਰ ਮੌਨ ਪਖੰਡ ਕਿੱਥੇ ਜਾ ਕੇ ਬਣ ਗਿਆ? ਮੈਂ ਮੋਨੀਆਂ ਨੂੰ ਵੇਖਿਆ ਗਲਾਂ ਚ ਪਲੇਟਾਂ ਪਾਈਆਂ, ਔਰ ਲਿਖ ਕੇ ਉਹਦੇ ਉੱਤੇ ਦੱਸਣਗੇ ਦੂਸਰੇ ਨੂੰ, ਮੈਨੂੰ ਇਸ ਪਾਸੇ ਦਾ ਰਾਹ ਦੱਸ, ਮੈਂ ਜਾਣਾ ਚਾਹੁੰਦਾ। ਉਹ ਬੋਲ ਕੇ ਦੱਸ ਕੇ ਜੋ ਕੰਨਾਂ ਨਾਲ ਸੁਣ ਲੈਣਗੇ, ਕਿਉਂਕਿ ਕੰਨਾਂ ਦਾ ਮੋਲ ਨਹੀਂ ਰੱਖਿਆ, ਜ਼ੁਬਾਨ ਦਾ ਹੀ ਹੈ ਨਾ, ਪਰ ਆਪ ਸਲੇਖ ਤੇ ਲਿਖ ਕੇ ਦੇਣਗੇ। ਸਵਾਲ ਇੱਕ ਮੋਲੀ ਨਾਲ ਮੇਲ ਹੋਇਆ ਆਇਆ ਤੇ ਉਹਨੇ ਲਿਖ ਕੇ ਸਲੇਖ ਤੇ ਹਿੰਦੀ ਚ ਲਿਖਿਆ ਕਿ ਮੈਂ 12 ਸਾਲ ਦਾ ਮੋਲੀ ਹਾਂ ਤੇ ਮੈਂ ਹੁਣ ਅੱਜ ਇੱਥੇ ਠਹਿਰਨਾ ਚਾਹੁੰਦਾ, ਕੀ ਤੁਸੀਂ ਮੇਰੇ ਠਹਿਰਨ ਦਾ ਪ੍ਰਬੰਧ ਕਰ ਸਕਦੇ ਹੋ, ਭੋਜਨ ਦਾ ਪ੍ਰਬੰਧ ਕਰ ਸਕਦੇ ਹੋ? ਮੈਨੂੰ ਧਿਆਨ ਆਇਆ, ਮਨ ਤੇ ਅੰਦਰੋਂ ਕਲਪਦਾ ਪਿਆ ਕਿ ਮੋਨੀ ਤੇ ਕਾਹਦਾ, ਜਦ ਤੱਕ ਵਿਚਾਰ ਨਾ ਬਣੇ ਲਿਖਿਆ ਨਹੀਂ ਜਾ ਸਕਦਾ। ਮੋਨ ਦਾ ਅਰਥ ਸੀ ਵਿਚਾਰ ਜਿਹੜੇ ਨੇ ਉਹ ਰੁਕ ਜਾਂਦੇ, ਵਿਚਾਰ ਤੇ ਰੁਕੇ ਕੋਈ ਨੀ, ਉਹ ਤੇ ਚੱਲਦੇ ਪਹਿਲੇ। ਬੋਲੇ ਨਹੀਂ ਹੋ ਬੈਠਾ ਮੋਨੀ, ਅੰਤਰ ਕਲਪ ਗਵਾਈਆ ਜੋਨੀ, ਮੋਨ ਵਜੀਤਾ ਮੋਨ ਵਿੱਚ ਸਵਾਰ ਹੋ ਰਿਹਾ, ਕਿਉਂ ਜਾਗਾ ਗੁਰਬਿਨ ਸੁੱਤਾ, ਗੁਰੂ ਤੋਂ ਬਗੈਰ ਸੁੱਤਾ ਹੋਇਆ ਕਿਵੇਂ ਜਾਗੋ? ਗੁਰੂ ਜਗਾਏਗਾ ਪੱਗ ਉੱਤੇ ਤਾਣਾ, ਪੱਗ ਉੱਤੇ ਤਾਣਾ ਦਾ ਅਰਥ ਹੈ ਪੈਰਾਂ ਤੋਂ ਨੰਗਾ। ਕਈ ਐਸੇ ਸਾਧੂ ਨੇ ਜਿਹੜਾ ਜੋੜਾ ਨਹੀਂ ਪਹਿਨਦੇ, ਆਪਣਾ ਕੀਆ ਕਮਾਉਣਾ, ਕਹਿੰਦੇ ਨੇ ਕਿ ਸੀਤੇ ਦਾ ਤੈਨੂੰ ਫਲ ਮਿਲ ਰਿਹਾ, ਤੇ ਬੁਰਾ ਕੰਮ ਕੀਤਾ ਇਹਦਾ ਫਲ ਮਿਲ ਰਿਹਾ, ਨੰਗੇ ਪੈਰੀ ਫਿਰ ਰਹੇ ਹੈ। ਅਲਮਲ ਖਾਈ ਸਿਰ ਸ਼ਾਹੀ ਪਾਈ, ਅਲਮਲ ਗੰਦਮੰਦ ਖਾ ਲਿਆ ਜਾਂ ਸਿਰ ਚ ਸਵਾ ਪਾ ਲਈ, ਮੇਰ ਖੇਨ ਦੇ ਪੱਤ ਗਵਾਈ। ਸਾਹਿਬਾਂ ਨੂੰ ਇੱਕ ਗਿਆਨੀ ਸਾਧੂ ਮਿਲੇ, ਕਹਿੰਦੇ ਨੇ ਅਨਬੀ ਨਾਮੀ ਸਰੇਵੜਾ ਇੱਕ ਮਿਲਿਆ, ਇਤਿਹਾਸ ਨੇ ਉਹਦਾ ਨਾਂ ਲਿਖਿਆ ਅਨਬੀ, ਤੇ ਆਬੂ ਪਰਬਤ ਤੇ ਸਾਹਿਬਾਂ ਨੂੰ ਮਿਲੇ। ਗੁਰਦੇਵ ਨੇ ਇਹਨਾਂ ਨੂੰ ਕਿਹਾ ਵੀ ਤੁਹਾਡੇ ਤੇ ਕੋਲ ਨਹੀਂ ਬੈਠਿਆ ਜਾਂਦਾ, ਇਹ ਜਿਹੜੇ ਗਿਆਨੀ ਸਾਧੂ ਨੇ ਉਹ ਕਹਿੰਦੇ ਨੇ ਤਪ ਐਸਾ ਕਰਨਾ ਚਾਹੀਦਾ ਕਿ ਸਰੀਰ ਬਿਲਕੁਲ ਤਪਾ ਦਿਓ ਤੇ ਜੇ ਇਸ਼ਨਾਨ ਕਰ ਲਿਆ ਤਪ ਭੰਗ ਹੋ ਜਾਂਦਾ, ਕਿਉਂਕਿ ਪਾਣੀ ਜਿਹੜਾ ਸ਼ਾਂਤ ਕਰਦਾ ਨਾ, ਗਿਆਨੀ ਸਾਧੂ ਦੀ ਨਿਸ਼ਾਨੀ ਹੈ, ਉਹਦੇ ਦੇ ਕੋਲ ਬੈਠਣਾ ਮੁਸ਼ਕਲ ਹੋ ਜਾਏਗਾ। ਨਾ ਉਹਨੇ ਕਦੀ ਦਾਤਨ ਕਰਨਾ, ਦੰਦ ਸਾਫ ਨਹੀਂ ਕਰਨੇ, ਮੂੰਹ ਸਾਫ ਨਹੀਂ ਕਰਨਾ, ਔਰ ਨਾ ਉਸਨੇ ਇਸ਼ਨਾਨ ਕਰਨਾ, ਉਸਦੇ ਕੋਲ ਬੈਠਿਆ ਬਦਬੂ ਆਏਗੀ, ਬੈਠਣਾ ਮੁਸ਼ਕਲ ਹੋ ਜਾਏਗਾ। ਸਾਹਿਬ ਕਹਿਣ ਲੱਗੇ ਤੁਸੀਂ ਇਸ਼ਨਾਨ ਕਰ ਲਿਆ ਕਰੋ। ਪਰ ਨਾਲ ਐਸਾ ਵੀ ਕਿਹਾ, ਨਾਏ ਨਿਵਾਜਾਂ ਮੁਸਲਮਾਨ ਵੇਖੋ ਨਾ ਕੇ ਨਮਾਜ਼ ਪੜ੍ਹਦੇ ਨੇ, ਨਾ ਤੇ ਪੂਜਾ, ਪੂਜਾ ਵੀ ਹਿੰਦੂ ਨਾ ਕੇ ਕਰਦੇ ਨੇ, ਨਾਮ ਨੂੰ ਸਦਾ ਸਜਾਣੇ ਸਿਆਣੇ ਇਸ਼ਨਾਨ ਕਰਦੇ ਨੇ, ਮੇਰਾ ਜੀਵ ਜਿਹਾ ਗੱਤ ਹੋਇਆ ਜਾਂ ਸਿਰ ਪਾਈਆ ਪਾਣੀ। ਕਹਿੰਦੇ ਨੇ ਜਨਮ ਦਾ ਬੱਚਾ ਤੇ ਮਾਤਾ ਪਿਤਾ ਜਿਹੜੇ ਨੇ ਉਹ ਕਹਿੰਦੇ ਨੇ ਇਹਨੂੰ ਇਸ਼ਨਾਨ ਕਰਵਾ ਦਿਓ, ਪਾਣੀ ਪਾ ਕੇ ਸਿਰ ਤੋਂ ਪੈਰਾਂ ਤੱਕ ਜੰਮਦੇ ਨੇ, ਇਸ਼ਨਾਨ ਕਰਵਾਇਆ, ਮਰਨ ਲੱਗੇ ਨੂੰ ਫਿਰ ਇਸ਼ਨਾਨ ਕਰਵਾਇਆ, ਇਹਨੂੰ ਭਾਵੇਂ ਜਲਾਣਾ ਦਬਾਣਾ ਇਸ਼ਨਾਨ ਤੇ ਕਰਵਾ ਦਿਓ, ਮੋਇਆ ਜੀਵ ਦਿਆਂ ਗੱਤ ਹੋਵੇ ਜਾਂ ਸਿਰ ਪਾਈਏ ਪਾਣੀ। ਉਹਨਾਂ ਕਿਹਾ, ਮਹਾਰਾਜ ਇਹ ਤੇ ਤੁਹਾਡੀ ਅਸੀਂ ਨਹੀਂ ਮੰਨਣਾ, ਗੁਰੂ ਨਾਨਕ ਦੇਵ ਜੀ ਨਹੀਂ ਮੰਨਣੇ, ਇਸ਼ਨਾਨ ਨਹੀਂ ਅਸੀਂ ਕਰਨਾ। ਸਾਹਿਬ ਕਹਿੰਦੇ ਨੇ ਨਾਨਕ ਸਿਰ ਖੁੱਟੇ ਸ਼ੈਤਾਨੀ, ਉਹਨਾਂ ਗੱਲ ਨਾ ਪਾਣੀ, ਇਹ ਸਿਰ ਖੁੱਟੇ ਐਸੇ ਨੇ, ਇਹਨਾਂ ਸ਼ੈਤਾਨ ਐਸੇ ਨੇ, ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗਦੀ। ਅਖੀਰਲੀ ਪੰਕਤੀ ਕਿਤੇ ਆ, ਵਾਰ ਮਾਝ ਵਿੱਚ ਬੜਾ ਲੰਬਾ ਸਲੋਕ ਹੈ ਜਿਹੜਾ ਆਰੰਭ ਹੁੰਦਾ ਹੈ ਕਿ ਸਿਰ ਖੁਆਏ ਪੀਵੇ ਮਲਵਾਣੀ, ਜੀਠਾ ਮੰਗ ਮੰਗ ਖਾਏ, ਖੋਲ ਫਰੀਸ਼ਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸਗਾਏ ਪਾਣੀ ਤੋਂ ਸੰਗਦੇ ਨੇ ਭੇਡਾਂ ਵਾਂਗੂ, ਸਿਰ ਖੁਹਾਏ ਨੇ ਪਰੀਏ ਨੇ ਹੱਥ ਖੁਆਏ, ਕਹਿੰਦੇ ਨੇ ਭੇਡਾਂ ਵਾਂਗੂ, ਜਿਵੇਂ ਭੇਡਾਂ ਮਿਲੀਆਂ ਜਾਂਦੀਆਂ ਨੇ, ਇਹਨਾਂ ਦੇ ਰੋਮ ਹੱਥਾਂ ਨਾਲ ਪੁੱਟ ਦਿੱਤੇ ਜਾਂਦੇ ਨੇ, ਸਿਰ ਦੇ ਪਹਿਲੇ ਸੁਆਹ ਨਾਲ ਮਾਲਿਸ਼ ਕੀਤੀ ਜਾਂਦੀ, ਫੇਰ ਸਿਰ ਦੇ ਰੋਮ ਪੁੱਟ ਦਿੰਦੇ ਨੇ। ਅਖੀਰ ਕਿਹਾ, ਕਹਿੰਦੇ ਨੇ ਨਾਨਕ ਜੇ ਸਿਰ ਖੁੱਟੇ ਨਾਵੇਂ ਨਾਹੀਂ ਤਾਂ ਸੱਤ ਚਿੱਤੇ ਸਿਰ ਸਾਹਿਬ, ਸੱਤ ਮੁੱਠਾਂ ਸਿਰ ਚ ਸੁਆਹ ਦੀਆਂ ਪੈਂਦੀਆਂ ਨੇ ਜੇਕਰ ਇਸ਼ਨਾਨ ਨਹੀਂ ਕਰਦੇ। ਇੱਥੇ ਕਹਿ ਰਹੇ ਨੇ ਕਿ ਐਸੇ ਬੰਦੇ ਨੇ ਅਲ ਮਲ ਖਾਈ, ਸਿਰ ਸ਼ਾਹੀ ਪਾਈ, ਮੂਰਖ ਅੰਦੇ ਪੱਤ ਗਵਾਈ, ਮੂਰਖ ਨੇ ਮਨ ਕਰਕੇ ਅੰਧੇ ਨੇ ਆਪਣੀ ਇੱਜ਼ਤ ਗਵਾ ਲਈ, ਵਿਨ ਨਾਮੇ ਕਿ ਸਿਖਾਏ ਨਾ ਪਾਈ, ਨਾਮ ਤੋਂ ਬਗੈਰ ਇਹਦੀ ਕੀਤੀ ਹੋਈ ਕਾਰ ਕੋਈ ਵੀ ਖਾਏ ਨਹੀਂ ਪਾਈ, ਸਾਰਾ ਕੁਛ ਵਿਰਖਾ ਚਲਾ ਗਿਆ। ਫਿਰ ਕੁਛ ਐਸੇ ਨੇ ਜਿਹੜੇ ਰਹੇ ਬੇਵਾਣੀ ਮੜੀ ਮਸਾਨੀ, ਉਜਾੜਾਂ ਚ ਰਹਿੰਦੇ ਹਨ, ਮੜੀਆਂ ਚ ਮਸਾਨਾਂ ਚ ਰਹਿੰਦੇ ਹਨ, ਅੰਧ ਨਾ ਜਾਣੇ ਫਿਰ ਪਛਤਾਉਣ, ਇਹ ਅੰਧੇ ਨੂੰ ਸਮਝ ਨਹੀਂ ਆਉਂਦੀ, ਜੀਵਨ ਵਹਾ ਕੇ ਫਿਰ ਪਛਤਾਉਣਾ ਪੈਂਦਾ ਹੈ। ਫਿਰ ਜੀਵਨ ਦਾ ਰਾਜ ਕੀ ਹੈ, ਕਿਵੇਂ ਸਾਧਨਾ ਕੀਤੀ ਜਾਏ? ਕਹਿੰਦੇ ਨੇ ਇੱਕ ਹੀ ਢੰਗ ਹੈ, ਸਤਿਗੁਰ ਭੇਟੈ ਸੋ ਸੁਖ ਧਾਰ। ਸਿੱਖ ਨੇ ਕਿਹਾ, ਸਿੱਖਾ ਇਹ ਜੋ ਕੁਛ ਪਹਿਲੇ ਕਿਹਾ ਤੈਨੂੰ ਕਰਨ ਦੀ ਲੋੜ ਨਹੀਂ, ਤੂੰ ਸਿਰਫ ਗੁਰੂ ਨਾਲ ਮੇਲ ਕਰ, ਤੇ ਮੇਲ ਕੀ ਹੈ, ਸਤਿਗੁਰੂ ਦੇ ਬਚਨ ਨੂੰ ਹਿਰਦੇ ਚ ਵਸਾਉਣਾ। ਗੁਰੂ ਨਾਲ ਮੇਲ ਜਿਹੜਾ ਹੋ ਗਿਆ, ਸਤਿਗੁਰ ਭੇਟੇ ਸੋ ਸੁਖ ਪਾਏ, ਉਸਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਰ ਕਾ ਨਾਮ ਮਨ ਵਸਾਏ, ਪਰਮਾਤਮਾ ਦਾ ਨਾਮ ਉਹ ਮਨ ਵਿੱਚ ਵਸਾ ਲੈਂਦਾ। ਨਾਨਕ ਨਦਰ ਕਰੇ ਸੋ ਪਾਏ, ਗੱਲ ਨਦਰ ਦੀ, ਗੱਲ ਕਰਮ ਦੀ ਹੈ, ਉਸਦੀ ਬਖਸ਼ਿਸ਼ ਹੋ ਜਾਏ, ਨਦਰ ਜਿਸ ਤੇ ਹੋ ਜਾਏ ਉਸਨੂੰ ਪ੍ਰਾਪਤੀ ਹੁੰਦੀ ਹੈ। ਆਸ ਦੇਸੇ ਤੇ ਨੇ ਕੇਵਲ ਆਸ, ਸੰਸਾਰ ਦੀ ਆਸਾਂ, ਅਦੇਸਾ ਚਿੰਤਾ ਫਿਕਰ ਨੇ ਕੇਵਲ ਦਾ ਅਰਥ ਹੁੰਦਾ ਮੁਕਤ, ਉਹ ਚਿੰਤਾ ਤੋਂ ਆਸਾਂ ਤੋਂ ਮੁਕਤ ਹੋ ਜਾਂਦਾ। ਹਉਮੈ ਸ਼ਬਦ ਜਲਾਏ, ਜੋ ਹਉਮੈ ਹੈ ਉਸਨੂੰ ਸ਼ਬਦ ਰਾਹੀਂ ਸਾੜ ਦਿੰਦਾ। ਇਸ ਪੰਕਤੀ ਨੂੰ ਜਰਾ ਸਮਝੀ, ਕਬੀਰ ਸਾਹਿਬ ਦੀ ਸਲੋਕ ਵਿੱਚ ਕਹਿੰਦੇ ਨੇ, ਕਬੀਰ ਸੋਈ ਮਾਰ ਗਿਆ ਜੇ ਮੂਆ ਸੁਖ ਹੋਏ, ਭਲਾ ਭਲਾ ਭਲੋ ਭਲੋ ਸਭ ਕੋ ਕਹੇ ਬੁਰਾ ਨਾ ਮਾਨੈ ਕੋ। ਬੁਝਾਰਤ ਪਾ ਦਿੱਤੀ ਕਬੀਰ ਸਾਹਿਬ ਜੀ ਨੇ ਬਹੁਤ ਵੱਡੀ, ਕਿ ਕਹਿੰਦੇ ਨੇ ਐ ਲੋਕੀ ਮਾਰਦੇ ਨੇ, ਬਹੁਤ ਕੁਛ ਮਾਰਦੇ ਨੇ, ਕੁਛ ਐਸਾ ਮਾਰਨਾ ਚਾਹੀਦਾ ਜਿਸ ਦੇ ਮਰਿਆ ਸੁਖ ਹੋਵੇ, ਤੇ ਜਿਸ ਦੇ ਮਰਨ ਤੇ ਕੋਈ ਵੀ ਨਾ ਆਸੇ ਨੇ ਬੁਰਾ ਕੀਤਾ, ਹਰ ਇੱਕ ਆਸੇ ਨੇ ਬੜਾ ਚੰਗਾ ਕੀਤਾ ਜਿਹੜਾ ਇਹਨੂੰ ਮਾਰੇ। ਹੁਣ ਦੇਖੋ, ਪਾਪੀ ਤੇ ਪਾਪੀ ਬੰਦੇ ਨੂੰ ਵੀ ਮਾਰੋ ਨਾ, ਤੇ ਸਾਰਾ ਜਗਤ ਨਹੀਂ ਆਖਣ ਲੱਗਾ ਚੰਗਾ ਕੀਤਾ, ਘੱਟੋ ਘੱਟ ਉਹਦੀ ਮਾਂ ਤੇ ਆਖੇਗੀ ਨਾ ਬਹੁਤ ਬੁਰਾ ਕੀਤਾ, ਮੇਰੇ ਪੁੱਤਰ ਨੂੰ ਮਾਰ ਦਿੱਤਾ। ਉਹਦਾ ਪਿਤਾ ਆਖੇਗਾ ਬਹੁਤ ਮਾੜਾ ਕੀਤਾ, ਮੇਰੇ ਪੁੱਤਰ ਨੂੰ ਮਾਰ ਦਿੱਤਾ। ਕਿਉਂਕਿ ਮਾਂ ਪਿਓ ਵਾਸਤੇ ਪੁੱਤਰ ਭਾਵੇਂ ਕੁਛ ਹੋਵੇ, ਉਹ ਮਹਾਂਪੁਰਖ ਹੀ ਹੁੰਦਾ, ਸਾਧੂ ਹੀ ਹੁੰਦਾ, ਉਹ ਭਲਾ ਹੀ ਹੁੰਦਾ। ਕਹਿੰਦੇ ਨੇ ਫਿਰ ਕੋਈ ਲੱਭੋ ਐਸੀ ਚੀਜ਼ ਜਿਸ ਨੂੰ ਮਾਰੀਏ ਤੇ ਕੋਈ ਇਹ ਨਾ ਆਖੇ ਬੁਰਾ ਕੀਤਾ। ਉਹ ਕਹਿੰਦੇ ਨੇ ਇੱਕ ਹੀ ਹੈ ਹਉਮੈ, ਜਿਹੜਾ ਹਉਮੈ ਨੂੰ ਮਾਰ ਲਵੇ ਕਦੀ ਨੀ ਕਿਸੇ ਆਖਿਆ ਇਹਨੇ ਬੁਰਾ ਕੀਤਾ। ਬੁਰੇ ਤੋਂ ਬੁਰਾ ਬੰਦਾ ਵੀ ਜਦੋਂ ਵੇਖੇਗਾ ਨਾ, ਉਹ ਆਖੇਗਾ ਇਹ ਚੰਗਾ ਹੀ ਇਹਨੇ ਕੀਤਾ, ਹੰਕਾਰ ਕੋਈ ਨੀ, ਇਹਨੇ ਆਪਣੀ ਹਉਮੈ ਮਾਰ ਲਈ ਹੈ। ਕਹਿੰਦੇ ਨੇ ਹਉਮੈ ਆਈ ਮੇਰੇ ਪਾਸ ਵੀ, ਅਨੇਕਾਂ ਵੇਸ ਬਣਾ ਕੇ ਆਈ, ਕਬੀਰ ਆਈ ਮੇਰੇ ਪੈ, ਅਨਕ ਕਰੇ ਕਰ ਭੇਸ, ਇਹ ਹਉਮੈ ਅਨੇਕਾਂ ਵੇਸ ਬਣਾ ਕੇ ਆਈ, ਹਮ ਰਾਖੇ ਗੁਰੇ ਆਪਣੇ ਹੁਣ ਕੀਨੇ ਆਦੇਸ਼, ਮੈਨੂੰ ਮੇਰੇ ਗੁਰੂ ਨੇ ਬਚਾ ਲਿਆ ਤੇ ਮੈਨੂੰ ਮੱਥਾ ਟੇਕ ਕੇ ਤੁਰ ਗਈ। ਥੌਮੇ ਚਲੀ ਗਈ ਹੈ, ਨਮਸਕਾਰ ਕਰਕੇ ਗਈ ਹੈ। ਥੌਮੇ ਨੂੰ ਮਾਰਨ ਦਾ ਢੰਗ ਇਸੋ ਹੀ ਹੈ ਕਿ ਗੁਰੂ ਦਾ ਸ਼ਬਦ ਹਿਰਦੇ ਵਿਚ ਵਸ ਜਾ। ਰਾਤ ਵੀ ਅਸੀਂ ਵਿਚਾਰ ਕਰਦੇ ਰਹੇ ਭਾਈ ਹਉਮੈ ਜਿਹੜੀ ਮਰੀ ਹੈ ਉਹਦਾ ਕੀ ਰੂਪ ਹੈ, ਤੇ ਹਉਮੈ ਜੋ ਜਿੰਦਾ ਹੈ ਉਸਦਾ ਕੀ ਰੂਪ ਹੈ। ਹਉਮੈ ਜਿੰਦਾ ਹੈ ਨਾ, ਮੈਂ ਆਪਣੇ ਨਾਲ ਜੋੜਨ ਤੋਂ ਪਤਾ ਲੱਗ ਜਾਏਗਾ ਕਿ ਮੈਂ ਸ਼ਬਦ ਅਸੀਂ ਕਿੱਥੇ ਲਗਾਉਂਦੇ ਹਾਂ। ਜੇ ਤੇ ਲਗਾਉਂਦੇ ਹਾਂ ਮੈਂ ਬੜਾ ਭਜਨੀਕ ਹਾਂ, ਤੇ ਫਿਰ ਹਉਮੈ ਅਜੇ ਜਿੰਦਾ। ਮੈਂ ਬੜਾ ਸੇਵਕ ਹਾਂ, ਮੈਂ ਬੜਾ ਤਾਕਤ ਵਾਲਾ ਹਾਂ, ਮੈਂ ਬੜਾ ਸਿਆਣਾ ਹਾਂ, ਮੇਰਾ ਨਿਕਲਦਾ ਪਿਆ ਤੇ ਹਉਮੈ ਜਿੰਦਾ। ਤੇ ਜਿਸ ਦਿਨ ਇਹ ਨਿਕਲਣਾ ਸ਼ੁਰੂ ਹੋ ਜਾਏ ਅੰਦਰੋਂ ਮੈਂ ਤੇਰਾ ਹਾਂ, ਸਭ ਕੁਝ ਤੇਰਾ ਹੈ, ਮੇਰੀਆਂ ਬੜੀਆਂ ਭੁੱਲਾਂ ਨੇ, ਮੈਂ ਅਵਗਣਹਾਰ ਹਾਂ, ਹੇ ਦਾਤਾ ਤੂੰ ਬਖਸ਼ੰਦ ਹੈ, ਤੇਰੇ ਗੁਣ ਨੇ ਮੇਰੇ ਅਵਗਣ ਨੇ। ਐਸੇ ਬੰਦੇ ਦੀ ਹਉਮੈ ਮਰ ਗਈ, ਇਸ ਦੀ ਹਉਮੈ ਮਰ ਗਈ। ਮੈਂ ਹੈ ਪਰ ਮੈਂ ਇੰਜ ਹੈ ਜਿਵੇਂ ਕੁਸ਼ਤਾ ਹੁੰਦਾ। ਸੰਖਿਆ ਜੇਕਰ ਜ਼ਿੰਦਾ ਹੈ ਤੇ ਖਾ ਕੇ ਬੰਦਾ ਮਰ ਜਾਏਗਾ, ਪਰ ਜੇ ਮਰਿਆ ਹੈ ਤੇ ਕਿਸ਼ਤਾ ਬਣ ਗਿਆ, ਔਸ਼ਧੀ ਬਣ ਗਈ, ਦਵਾਈ ਬਣ ਗਈ। ਔਰ ਐਸਾ ਬੰਦਾ ਹੀ ਜਿਹੜਾ ਹੈ ਉਹ ਰੱਬ ਦੇ ਘਰ ਪ੍ਰਵਾਨ ਹੁੰਦਾ। ਆਸੇ ਲੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਹਉਮੈ ਜਿੰਨੇ ਸ਼ਬਦ ਰਾਹੀਂ ਸਾੜ ਦਿੱਤੇ, ਉਹ ਆਸ ਤੋਂ ਸੰਸਾਰ ਦੀ ਕੋਈ ਆਸ ਨਹੀਂ, ਸਿਰਫ ਰੱਬ ਦੀ ਆਸ ਆ। ਹਉਮੈ ਮਰ ਗਈ ਤੇ ਆਸ ਪਰਮਾਤਮਾ ਦੀ, ਕੋਈ ਫਿਕਰ ਨਹੀਂ, ਚਿੰਤਾ ਨਹੀਂ। ਹਉਮੈ ਸ਼ਬਦ ਰਾਹੀਂ ਉਹ ਸਾੜ ਦਿੰਦਾ ਹੈ ਪੌੜੀ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਤੇਰੇ ਮਨ ਵਿਚ ਭਗਤ ਪਿਆਰੇ ਲੱਗਦੇ ਨੇ ਹੇ ਪ੍ਰਮਾਤਮਾ, ਭਗਤ ਤੇਰਾ ਮਨ ਭਾਵਦੇ, ਤੇਰੇ ਮਨ ਵਿਚ ਭਗਤ ਪਿਆਰੇ ਲੱਗਦੇ ਹਨ, ਪਾਉਂਦੇ ਹਨ ਦਰ ਸੋਹਣ ਕੀਰਤ ਗਾਵਦੇ। ਤੇਰੇ ਦਰ ਤੇ ਕੀਰਤੀ ਕਰਦੇ ਉਹ ਸ਼ੋਭਾ ਪਾਉਂਦੇ ਨੇ, ਸੁਣਦੇ ਨੇ। ਅਸਲ ਵਿਚ ਕੀਰਤੀ ਸਿਫਤ ਸਲਾਹ ਕਰਦਾ ਉਹ ਸ਼ੋਭਾ ਪਾਉਂਦਾ ਜਿਹੜਾ ਮਨੋ ਕਰੇ ਤੇ ਦਿਲੋਂ ਪਿਆਰ ਹੋਵੇ। ਜਿਸਦਾ ਦਿਲੋਂ ਪਿਆਰ ਨਾ ਹੋਵੇ, ਮਨ ਕੇ ਹੋਵੇ ਕਪਟ, ਆਪਣਾ ਹੀ ਅੰਦਾਜ਼ਾ ਲਾਈਏ, ਇਹ ਨਿਯਮ ਤੋੜ ਤੱਕ ਚੱਲਦਾ। ਇਸ ਬੰਦੇ ਬਾਰੇ ਤੁਹਾਨੂੰ ਸ਼ੱਕ ਹੋਵੇ ਕਿ ਮਨੋ ਮੇਰੇ ਨਾਲੋਂ ਸਾਫ਼ ਨਹੀਂ, ਇਹ ਬੰਦਾ ਖੋਟਾ ਮੰਨਦਾ, ਉਸ ਬਾਰੇ ਸ਼ੱਕ ਹੋਵੇ, ਉਹ ਜਦੋਂ ਸਿਫਤ ਕਰੇ ਤੇ ਬੰਦਾ ਕਹਿ ਦਿੰਦਾ ਰਹਿਣ ਦੇ, ਜੋ ਤੂੰ ਕਹਿ ਰਹੇ ਹੈ ਨਾ ਉਸ ਤੇ ਮੈਨੂੰ ਭਰੋਸਾ ਨਹੀਂ। ਇੱਕ ਵਾਰ ਐਸਾ ਹੋਇਆ, ਗੁਰੂ ਕਲਗੀਧਰ ਜੀ ਦੇ ਦਰਬਾਰ ਚ ਇੱਕ ਪੰਡਿਤ ਆਇਆ, ਦਾ ਨਾਂ ਸੀ ਪਰਮਾਨੰਦ। ਤੇ ਪਹਾੜੀ ਰਾਜਿਆਂ ਵਿਚੋਂ ਭੀਮ ਚੰਦ ਦੇ ਕੋਲ ਜਾ ਕੇ ਟਿਕ ਰਿਹਾ ਸੀ, ਉਸ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਸੀ। ਤੇ ਇੱਕ ਦਿਨ ਕਹਿਣ ਲੱਗਾ, ਗੁਰੂ ਕੋਲ ਬੜੀਆਂ ਕੀਮਤੀ ਵਸਤੂਆਂ ਨੇ ਜਿਨ੍ਹਾਂ ਦਾ ਤੂੰ ਭੀਮ ਚੰਦ ਜ਼ਿਕਰ ਕਰਦਾ, ਤੇ ਜੇ ਤੈਨੂੰ ਮੈਂ ਲਿਆ ਰਿਹਾ। ਕਹਿਣ ਲੱਗਾ, ਕਿਵੇਂ ਲਿਆਏਗਾ? ਕਹਿਣ ਲੱਗਾ, ਇਹ ਤੂੰ ਮੇਰੀ ਹਿਕਮਤ ਵੇ, ਲਿਆ ਮੈਂ ਦੇਣਾ ਤੇ ਰੱਖ ਤੂੰ ਲਵਾਂ। ਕਹਿਣ ਲੱਗੇ, ਰੱਖ ਮੈਂ ਲਵਾਂਗਾ ਤੇ ਲਿਆ। ਹੁਣ ਜਦੋਂ ਆਇਆ ਤੇ ਇਹਨੇ ਲੰਮੇ ਪੈ ਕੇ ਡੰਡੌਤ, ਇੰਜ ਲੰਮਾ ਪਿਆ ਡੰਡੌਤ ਦਾ ਅਰਥ ਹੀ ਪਤਾ ਕੀ ਹੈ? ਡੰਡੇ ਵੱਤ ਪ੍ਰਣਾਮ ਹੋਣਾ ਸੀ, ਤੇ ਕਈ ਵਾਰੀ ਮੱਥਾ ਥੱਲੇ ਲਾਨੇ ਆ, ਪੂਰਾ ਲੱਗਦਾ ਨਹੀਂ ਲੱਗਦਾ। ਲੇਕਿਨ ਡੰਡੇ ਦਾ ਭਾਵ ਇਹ ਹੈ ਕਿ ਕੁਛ ਵੀ ਨਹੀਂ ਬਚਿਆ, ਬਿਲਕੁਲ ਡਿੱਗ ਪਿਆ। ਉਦੋਂ ਤੱਕ ਉੱਠੇਗਾ ਨਹੀਂ ਜਦ ਤੱਕ ਉਠਾਏ ਨਾ ਡੰਡੌਤ ਇਹਨੇ ਪਿਆ। ਡੰਡੇ ਵੱਤ ਪ੍ਰਣਾਮ, ਅਸ਼ਟਾਂਗ ਪ੍ਰਣਾਮ ਵੀ ਕਰਦੇ ਸਨ, ਅੱਠ ਅੰਗ ਲੱਗ ਜਾਣ, ਇਹ ਤੇ ਆਮ ਕਰਕੇ ਹੋ ਹੀ ਜਾਂਦੀ। ਇੱਕ ਮੱਥਾ ਲੱਗ ਗਿਆ, ਇੱਕ ਨੱਕ ਲੱਗ ਗਈ, ਦੋ ਹੋ ਗਏ, ਦੋ ਹੱਥ ਲੱਗ ਗਏ, ਦੋ ਪੈਰ ਲੱਗ ਗਏ, ਦੋ ਗੋਡੇ ਥੱਲੇ ਲੱਗ ਗਏ, ਅੱਠ ਅੰਗ ਲੱਗ ਗਏ, ਤੈਨੂੰ ਅਸ਼ਟਾਂਗ ਪਿਆ। ਪਰ ਇਹਨੇ ਡੰਡੌਤ ਡੰਡੌਤਾਂ ਕਰਦਾ ਆਵੇ, ਫਿਰ ਆ ਕੇ ਚਰਨ ਫੜ ਲੈ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਤੇ ਵਿਸ਼ਨੂੰ ਦਾ ਅਵਤਾਰ, ਤੁਸੀਂ ਰਾਮ ਦਾ ਅਵਤਾਰ, ਤੁਸੀਂ ਕ੍ਰਿਸ਼ਨ ਦਾ ਅਵਤਾਰ, ਤੁਸੀਂ ਕਲਯੁਗ ਦੇ ਅਵਤਾਰ, ਬਹੁਤ ਕੁਛ ਕਹਿ ਕੇ ਨਾ। ਜਦੋਂ ਚੁੱਪ ਹੋਇਆ, ਖੈਰ ਕਹਿਣ ਲੱਗੇ, ਕੁਛ ਹੋਰ ਵੀ ਕਹਿਣਾ, ਜੋ ਕਹਿਣਾ ਕਹਿ, ਫਿਰ ਤੈਨੂੰ ਉੱਤਰ ਕਥਾ ਹੀ ਦਿਆਂ। ਤੂੰ ਬੜੀ ਸੇਵਾ ਕੀਤੀ ਹੈ, ਬੜਾ ਯਸ ਕੀਤਾ, ਰੱਬ ਦਾ ਅਵਤਾਰ ਸਾਨੂੰ ਕਹਿ ਦਿੱਤਾ, ਹਾਲਾਂ ਗੱਲ ਅਸੀਂ ਆਪ ਮੰਨਣ ਲਈ ਤਿਆਰ ਨਹੀਂ। ਅਸੀਂ ਕਹਿੰਦੇ ਹਾਂ, ਜੋ ਹਮ ਕੋ ਪਰਮੇਸ਼ਵਰ ਉਚਰੇ ਤੇ ਸਭ ਨਰਕ ਕੁੰਟ ਮੈਂ ਪਰ ਹੈ। ਪਰ ਜੇ ਤੂੰ ਕਹਿ ਦਿੱਤਾ ਤੇ ਤੂੰ ਜੋ ਕਹਿਣਾ ਕਹਿ ਲੈ। ਕਹਿਣ ਲੱਗਾ, ਮਹਾਰਾਜ ਅਸਲ ਗੱਲ ਇਹ ਹੈ। ਕਹਿਣ ਲੱਗੇ, ਹਾਂ ਅਸਲ ਗੱਲ ਕਰ ਜਿਹੜੀ ਕਰਨਾ ਹੈ, ਕਿ ਭੀਮ ਚੰਦ ਦਾ ਤੁਹਾਡੇ ਨਾਲ ਬੜਾ ਪਿਆਰ ਹੈ, ਉਹਦੇ ਪੁੱਤਰ ਦੀ ਕੁੜਮਾਈ ਹੋਣੀ ਹੈ, ਤੇ ਕੁਛ ਵਸਤੂਆਂ ਦੇ ਦਿਓ, ਉਹਦੀ ਸ਼ੋਭਾ ਬਣ ਜਾਏ, ਤੁਹਾਡਾ ਸੇਵਕ ਹੈ, ਫਿਰ ਭੇਟਾ ਸਹਿਤ ਮੈਂ ਹੀ ਵਾਪਸ ਕਰ ਜਾਵਾਂਗਾ। ਅੱਛਾ ਸਾਹਿਬ, ਕਹਿਣ ਲੱਗੇ, ਸੱਜਣਾ ਤੂੰ ਜਿੰਨੀ ਸ਼ੋਭਾ ਕੀਤੀ ਹੈ ਕਿ ਤੂੰ ਸੱਚੇ ਦਿਲੋਂ ਕਰਦਾ ਤੇ ਤੇਰਾ ਨਿਸਤਾਰਾ ਹੋ ਜਾਂਦਾ। ਜੋ ਤੂੰ ਆਖਿਆ ਨਾ ਸਾਰੇ ਦਾ ਸਾਰਾ ਤੇਰੇ ਮੂੰਹ ਸ਼ੋਭਾ ਨਹੀਂ ਦਿੰਦਾ, ਚੰਗਾ ਨਹੀਂ ਲੱਗਦਾ। ਪਤਾ ਕਿਉਂ? ਉਸ ਪਾਸੇ ਤੂੰ ਕਹਿ ਕੇ ਆਇਆ ਕਿ ਧੋਖੇ ਨਾਲ ਚੀਜ਼ਾਂ ਮੈਂ ਲਿਆ ਦੇਣਾ ਤੇ ਰੱਖ ਤੁਸੀਂ ਲਿਓ, ਤੇ ਸਾਨੂੰ ਕਹਿਣਾ ਪਿਆ ਭੇਟਾ ਸ਼ਾਇਦ ਵਾਪਸ ਕਰ ਜਾਵਾਂਗਾ, ਦੱਸ ਕਿਹੜੇ ਪਾਸੇ ਹੋਵੇਗਾ, ਉਧਰ ਕੇ ਇਧਰ। ਹੁਣ ਉਸ ਵੇਲੇ ਉਹ ਪੰਡਿਤ ਦਾ ਮੂੰਹ ਵੇਖਣ ਵਾਲਾ ਸੀ, ਉਸ ਵੇਲੇ ਵੇਖਣ ਵਾਲਾ ਸੀ ਕਿੱਡਾ ਬੁਰਾ ਲੱਗਦਾ। ਹਾਲਾਂਕਿ ਤੂੰ ਇਹਨੇ ਸ਼ੋਭਾ ਪਰ ਮਨੋ ਨਾ, ਭਗਤ ਕਿਉਂ ਚੰਗੇ ਲੱਗਦੇ ਨੇ? ਭਗਤ ਜੋ ਕਹਿੰਦੇ ਨੇ ਮਨੋ ਕਹਿੰਦੇ ਨੇ। ਭਗਤ ਤੇਰਾ ਮਨ ਭਾਵਦੇ ਦਰ ਸਿੰਘ ਕੀਰਤ ਗਾਵਦੇ, ਗੁਰੂ ਦੇ ਦਰ ਤੇ ਆ ਕੇ ਜੇ ਸ਼ੋਭਾ ਕਰੀਏ ਜੇ ਮਨੋ ਕਰੀਏ ਅਸੀਂ ਉਂਝ ਚੰਗੇ ਲੱਗਾਂਗੇ। ਨਾਨਕ ਕਰਮਾਂ ਬਾਹਰੇ ਦਰ ਕਿਉਂ ਨਾ ਲੈਣੀ ਧਾਵਦੇ, ਜਿਹੜੇ ਕਰਮਾਂ ਤੋਂ ਹੀਨ ਨੇ ਭਾਗ ਹੀਨ ਨੇ ਸਾਹਿਬ ਕਹਿੰਦੇ ਨੇ ਗੁਰੂ ਦੇ ਦਰ ਤੇ ਉਹਨਾਂ ਨੂੰ ਧੋਈ ਨਹੀਂ ਮਿਲਦੀ, ਰੱਬ ਦੇ ਦਰ ਤੇ ਧੋਈ ਨਹੀਂ ਮਿਲਦੀ। ਤੇ ਫਿਰ ਪਤਾ ਕੀ, ਉਹ ਦੌੜ ਜਾਂਦੇ ਨੇ, ਉਹ ਧਾਵਦੇ ਨੇ, ਭੱਜ ਜਾਂਦੇ ਨੇ, ਰੱਬ ਦਾ ਪਾਸਾ ਛੱਡ ਕੇ ਕਿਸੇ ਹੋਰ ਪਾਸੇ ਦੌੜਦੇ ਨੇ। ਇੱਕ ਮੂਲ ਨਾ ਬੁੱਝਣ ਆਪਣਾ, ਇੱਕ ਐਸੇ ਨੇ ਜਿਹੜੇ ਆਪਣਾ ਮੂਲ ਨਹੀਂ ਬੁੱਝਦੇ। ਮੂਲ ਹੈ ਸਾਡਾ ਪਰਮਾਤਮਾ, ਸੱਚ ਦੀ ਗੱਲ ਨੂੰ ਨਹੀਂ ਸਮਝਦੇ ਕਿ ਸਮਨ ਮੂਲ ਤੇ ਮਾਨਸ ਕਰਿਆ ਇਹ ਪ੍ਰਤਾਪ ਤਿਹਾਰਾ, ਇਹ ਨਹੀਂ ਸਮਝਦੇ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਇਹ ਨਹੀਂ ਸਮਝਦੇ ਕਿ ਅੰਤਮ ਸਮੇਂ ਨਿਰੰਕਾਰ ਤੋਂ ਬਗੈਰ ਸਾਡਾ ਕੋਈ ਨਹੀਂ। ਇਸ ਗੱਲ ਨੂੰ ਨਹੀਂ ਸਮਝਦੇ ਅਣਹਿੰਦਾ ਆਪ ਗਣਾਏ, ਅਣਹਿੰਦਾ ਜੋ ਨਹੀਂ ਜੋ ਆਪ ਨਹੀਂ ਹੈ ਝੂਠੇ ਕਹਿੰਦੇ ਨੇ ਅਸੀਂ ਸੱਚੇ ਹਾਂ, ਹੈਨ ਕਿਰਪਨ ਲੇਕਿਨ ਕਹਿੰਦੇ ਨੇ ਬੜੇ ਉਰਾਰ ਚੁੱਕ ਹੈ, ਹੈਨ ਪਾਪੀ ਲੇਕਿਨ ਕਹਿੰਦੇ ਨੇ ਬੜੇ ਧਰਮੀ ਹੈ। ਜੋ ਨਹੀਂ ਉਹ ਆਪਣੇ ਆਪ ਨੂੰ ਉਸ ਗਿਣਤੀ ਵਿਚ ਰੱਖਦੇ ਹਨ, ਹੁਣ ਤੁਹਾਡੀ ਤਾਂ ਨੀਚ ਜਾਤ ਹੋਰ ਉੱਤਮ ਜਾਤ ਸਦਾਉਂਦੇ। ਕਹਿੰਦੇ ਨੇ ਮੈਂ ਤੇ ਐਵੇਂ ਮਾੜੀ ਨੀਚ ਜਾਤ ਦਾ ਢਾਡੀ ਹਾਂ, ਹੋਰ ਐਸੇ ਨੇ ਜਿਹੜੇ ਬੜੇ ਆਪਣੇ ਆਪ ਨੂੰ ਉੱਤਮ ਜਾਤ ਦੇ ਅਸਵਾਉਂਦੇ ਨੇ। ਕਹਿੰਦੇ ਨੇ ਸਵਰਨ ਜਾਤੀ ਦੇ, ਅਸੀਂ ਤੇ ਗੌਡ ਬ੍ਰਾਹਮਣ ਆ, ਬੜੀ ਉੱਚੀ ਜਾਤੀ ਹੈ, ਅਸੀਂ ਸਿਰਫ ਸਲਾਹ ਸੰਸਕ੍ਰਿਤ ਵਿਚ ਕਰਨੇ ਆ, ਸਾਨੂੰ ਬੜੀ ਵਿਦਿਆ ਆਉਂਦੀ ਹੈ। ਪਾਤਸ਼ਾਹ ਕਹਿੰਦੇ ਨੇ ਪਰ ਮੈਂ ਤੇ ਤਿੰਨ ਮੰਗਾਂ ਜਿੱਤੇ ਜੋ ਧਿਆਏ, ਮੈਂ ਤੇ ਉਹਨਾਂ ਨੂੰ ਮੰਗਦਾ ਹਾਂ ਜਿਹੜੇ ਤਿੰਨ ਧਿਆਉਂਦੇ ਨੇ। ਉਸੇ ਲਈ ਕਿਹਾ ਕਹੋ ਨਾਨਕ ਤਿੰਨ ਕੀ ਸਰਨਾਈ ਜਿਨ ਤੂੰ ਨਾ ਹੀ ਵਿਸਰਿਆ। ਇਹ ਬਚਨ ਧਿਆਨ ਦੇਣ ਯੋਗ ਹਨ, ਗੁਰੂ ਨਾਨਕ ਦੇਵ ਜੀ ਦਾ ਸਿਰ ਕਿਸੇ ਰਾਜੇ ਮਹਾਰਾਜੇ ਅੱਗੇ ਨਹੀਂ ਚੁੱਕਿਆ, ਚੱਕਰਵਰਤੀ ਰਾਜੇ ਅੱਗੇ ਨਹੀਂ ਚੁੱਕਿਆ, ਪਰ ਇਹ ਜ਼ਰੂਰ ਕਹਿ ਦਿੱਤਾ ਹਾਂ ਕੁਰਬਾਨੇ ਜਾਉ ਕਿੰਨਾ ਕਹਿ ਲੈਣ ਜੇ ਤੇਰਾ ਨਾ। ਸਾਰੀ ਵਿਚਾਰ ਦਾ ਸਾਰਨ ਕੇ ਹੈ, ਵਿਦਿਆ ਬੰਦਾ ਪੜ੍ਹੇ ਲੇਕਿਨ ਵਿਦਿਆ ਦਾ ਮਕਸਦ ਹੋਵੇ ਪਰਉਪਕਾਰ, ਪਰਮਾਤਮਾ ਤੱਕ ਪਹੁੰਚਣਾ। ਜਦੋਂ ਮਕਸਦ ਇੱਕ ਬਣ ਜਾਏ ਨਾ, ਮੈਂ ਰੱਬ ਚ ਅਭੇਦ ਹੋਣਾ, ਉਹਨੂੰ ਪਿਆਰਾ ਲੱਗਾ, ਉਹਦੇ ਡਰ ਤੇ ਸੋਹਣਾ ਲੱਗਾ, ਫਿਰ ਸਾਰੇ ਕਰਮ ਸਕਾਰਥ ਨੇ। ਤੇ ਜਦੋਂ ਬੰਦਾ ਕਹਿੰਦਾ ਮੈਂ ਚੰਗੇ ਕਰਮ ਕਰ ਰਿਹਾ, ਫਿਰ ਉਸ ਤੋਂ ਦੂਰ ਹੋ ਜਾਂਦਾ ਹਉਮੈ ਦੇ ਕਾਰਨ। ਮਾਤਾ ਕਿਰਪਾ ਕਰੇ, ਬਖਸ਼ ਕਰੇ, ਖੁਦ ਗੁਣ ਜਿਹੜੇ ਨੇ ਉਹਨਾਂ ਦੇ ਮਗਰ ਭਾਵ ਇਹ ਹੋਵੇ ਕਿ ਪਰਮਾਤਮਾ ਤੱਕ ਪਹੁੰਚਣਾ। ਤੇ ਸਭ ਗੁਣ ਤੇਰੇ ਮੈਂ ਨਹੀਂ ਕੋਏ, ਗੁਣ ਗੁਣ ਕੀਤੇ ਭਗਤ ਨਾ ਹੋਏ। ਫੁੱਲਾਂ ਦੀ ਸਮਾਂ ਵਾਹਿਗੁਰੂ ਜੀ ਕਾ ਖਾਲਸਾ।